अंगद दोख निकंदन अमरदास गुर हृदय त्यावो हृदय त्यावो
श्री गुरु रामदास गुण गावो
श्री अर्जन विघ्नन के नाशक
विघ्नन के नाशक
श्री हर गोविंद शोभ सुमत
प्रकाशक
श्री हर राय
नमो कर जोरी नमो कर जोरी
गुरु हर कृष्ण मनाए
बहोरी
गुरु तेग बहादुर परम केर पाला
परम केर पाला
श्री गुरु गोविंद सिंह बिसाला तरों तरा पर पुन पुन सीसा जे पुन पुन सीसा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एक अंकार सतगुरु तेह प्रसाद सच हो वाहे गुरु जी के फतेह विघ्न विनाशन सोए धन धन सच्चे पातशाह गरीब नवाज दीन दुनिया दे मालक चवर शतर तखत दे मालक हाजरा हजूर जहरा जहूर सर्ब कला भरपूर लोक पर लोक के रखियक शब्द अवतार सच्चे पातशाह दीन दयाल कृपाल अंतर जामी पूरन पार ब्रह्म परमेश्वर सुखां दे सागर समर्थ गुरु प्रतख गुरु दीन दयाल कृपाल सच्चे पातशाह हाजरा हजूर जहरा जहूर सर्ब कला भरपूर धन धन सच्चे पातशाह धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
बड़े ही प्रेम दे नाल सब सिख संगत दोवें हाथ जोड़ के उच्चारण करो जी धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
सतगुरु सच्चे पातशाह महाराज जी की अपार कृपा दया बख्शिश रहमत होई है सानू सारिआं नू गुरु साहिब जी ने समा बख्शिश कीता साधन बख्शिश कीते असी सारे गुरु जी दे चरणा विच जुड़ के बैठे हाँ मालक दी हाजरी विच बैठे हाँ सच्चे पातशाह महाराज जी दा बेअंत वार शुक्र है करोड़ां वार शुक्र है आप जी भाई साहब जी दे कोलों गुरबाणी दा रस भिन्ना कीर्तन सरवण कर रहे सी हाओ आया दूर हो चल कै मैं तकी तो
शरणाए जियो
मैं आसा रखी चित में मेरा सबो दुख
गवाए जियो
दूरों दा अर्थ साध संगत जी एदा ए है जो महापुरख सानू दसदे ने एक जन्म दा नहीं बंदा तुरिया होया जी यात्रा बड़े जन्मां दी शुरू होई होई है जी पर जेड़ी गुरु साहिब जी दी संगत है ना जी ए मनुखा शरीर विच मिल सकदी जी ज्यादा जी बंदा नाम जप सकदा है गुरबाणी पढ़ सकदा है सेवा कर सकदा है मनुखा शरीर दी वड्याई हैगी जी भावें साडे जानवर होर घरां विच पालण वाले सानू बड़े प्यारे पर इत्थे लिया के नहीं बिठा सकदे असीं कोई जी इत्थे बंदा ही बह सकदा जी इत्थे मनुख बैठ सकदा जिहदे कोल मनुखा शरीर है जी ਇਸ ਕਰਕੇ ਸੰਗਤ ਜੀ ਇਸ ਸਰੀਰ ਦੀ ਬੜੀ ਵੱਡੀ ਵਡਿਆਈ ਹੈ। ਇਹ ਸਰੀਰ ਮਿਲਿਆ ਵਾਹਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ, ਭਾਵੇਂ ਛੋਟਾ ਵੱਡਾ ਜਿਹੋ ਜਿਹਾ ਵੀ ਸਰੀਰ ਵਾਹਿਗੁਰੂ ਨੇ ਬਖਸ਼ਿਸ਼ ਕੀਤਾ, ਬੰਦੇ ਨੂੰ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਜੀ। ਸੋ ਆਪ ਜੀ ਬੜੇ ਪਿਆਰ ਦੇ ਨਾਲ ਸ਼ਬਦ ਪੜ੍ਹ ਰਹੇ ਸੀਗੇ। ਅੰਦਰ ਦੀ ਜਿਹੜੀ ਆਤਮਾ ਬੜੇ ਚਿਰ ਦਾ ਸਫ਼ਰ ਕਰ ਰਹੀ ਤੇ ਹੁਣ ਮਨੁੱਖਾ ਸਰੀਰ ਪ੍ਰਾਪਤ ਹੋਇਆ ਜੀ। ਲੱਖ 84 ਭ੍ਰਮਤਿਆਂ ਦੁਰਲੱਭ ਜਨਮ ਪਾਇਓ ਏ। ਮਹਾਰਾਜ ਕਹਿਣ ਲੱਗੇ ਛੋਟੀ ਮੋਟੀ ਗਿਣਤੀ ਦੀ ਤੇ ਗੱਲ ਹੀ ਨੀ ਗੁਰੂ ਜੀ ਨੇ ਕੀਤੀ ਜੀ। ਜੇ ਹੁਣ ਆਪਾਂ ਗਿਣਤੀ ਕਰਨ ਬਹਿ ਜਾਈਏ ਨਾ ਜੀ, ਗਿਣਤੀ ਲੱਗੇ ਰਹੀਏ 1, 2, 3, 4, 5, 6, ਕਿੱਡੀ ਵੱਡੀ ਗਿਣਤੀ ਹੈ ਜੀ। ਤੇ ਰਾਤ ਬੰਦਾ ਬੈਠਾ ਰਹੇ ਤੇ ਸਹਿਜੇ ਸਹਿਜੇ ਗਿਣਤੀ ਕਰੀ ਜਾਏ ਤੇ ਲੱਖ ਦੀ ਗਿਣਤੀ ਬੰਦਾ ਕਰ ਸਕਦਾ ਜੀ। 84 ਰਾਤਾਂ ਬਹਿ ਕੇ ਬੰਦਾ ਗਿਣਤੀਆਂ ਹੀ ਕਰਦਾ ਰਹੇ ਤੇ ਫਿਰ 84 ਲੱਖ ਗਿਣਤੀ ਮੁੱਕਦੀ ਜਾ ਕੇ ਜੀ। ਤੇ ਸੰਗਤ ਜੀ ਉਹ ਤੇ ਕੱਲੀ ਗਿਣਤੀ ਹੈ ਜੀ, ਤੇ ਇਹਨਾਂ ਸਰੀਰ ਲੈਣੇ, ਮਰਨਾ, ਜੰਮਣਾ, ਗਰਭ ਵਿੱਚ ਆਉਣਾ, ਕਈ ਕੁਝ ਕਰਨਾ, ਇਹ ਬੜਾ ਲੰਮਾ ਸਮਾਂ ਲੱਗਦਾ ਜੀ। ਗੁਰਮੁਖ ਮਹਾਂਪੁਰਖ ਜਿਨ੍ਹਾਂ ਕਮਾਈ ਕੀਤੀ ਉਹ ਆਪਣੀ ਜ਼ਿੰਦਗੀ ਵਿੱਚ ਇਹ ਗੱਲ ਨੂੰ ਸਮਝ ਲੈਂਦੇ ਨੇ ਜੀ, ਫਿਰ ਇਹਦੇ ਅਨੁਸਾਰ ਉਹ ਚੱਲਦੇ ਜੀ। ਲੱਖ 84 ਭ੍ਰਮਤਿਆਂ ਦੁਰਲੱਭ ਜਨਮ ਪਾਇਓ ਏ। ਮਹਾਰਾਜ ਕਹਿਣ ਲੱਗੇ ਇਸ ਜਨਮ ਵਿੱਚ ਆ ਕੇ ਹੋਛੇ ਰਸਾਂ ਵਿੱਚ ਨਹੀਂ ਪੈਣਾ ਤੇ ਨਾਮ ਰਸ ਛਕਣਾ ਜੀ। ਬੜੇ ਪ੍ਰੇਮ ਨਾਲ ਸਾਰੀ ਸੰਗਤ ਕਹੋ ਜੀ ਵਾਹਿਗੁਰੂ,
ਵਾਹਿਗੁਰੂ,
ਫਿਰ ਕਹੋ ਜੀ ਵਾਹਿਗੁਰੂ,
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 ਵਾਹਿਗੁਰੂ।
ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ,
ਵਾਹਿਗੁਰੂ ਜੀ ਕੀ ਫਤਿਹ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ 9ਵੇਂ ਪਾਤਸ਼ਾਹ ਜੀ ਦੀ ਕਥਾ ਆਪ ਜੀ ਨੇ ਸੰਗਤ ਦੀ ਸਰਵਣ ਕੀਤੀ। ਬਹੁਤ ਬੈਰਾਗ ਵਾਲੇ ਪ੍ਰਸੰਗ ਚੱਲ ਰਹੇ ਨੇ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਸੀਸ ਦਾ ਸਤਿਕਾਰ ਜੋ ਹੈ, ਸੀਸ ਅਗਨ ਭੇਟ ਕੀਤਾ ਗਿਆ ਗੁਰਦੁਆਰਾ ਸੀਸ ਗੰਜ ਸਾਹਿਬ ਆਨੰਦਪੁਰ ਸਾਹਿਬ ਵਿਖੇ ਜੀ। ਭਾਗਾਂ ਵਾਲੀ ਉਹ ਧਰਤੀ ਜਿਹੜੇ ਗੁਰੂ ਸਾਹਿਬ ਨੇ ਆਪ ਮੁੱਲ ਖਰੀਦ ਕੇ ਵਸਾਈ ਜੀ। ਕੱਲ ਫਿਰ ਆਪ ਜੀ ਨੇ ਸਰਵਣ ਕੀਤਾ। ਸਿੱਖ ਸੰਗਤਾਂ ਵਾਪਸ ਘਰ ਵਿੱਚ ਆ ਕੇ ਬੈਠੀਆਂ, ਮਹਾਰਾਜ ਬੈਠੇ। 9 ਸਾਲਾਂ ਦੀ ਗੁਰੂ ਜੀ ਦੀ ਉਮਰ, ਸੰਗਤ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਨਾਲ ਗੁਰੂ ਜੀ ਦੇ ਗੁਣਾਂ ਦੀ ਵਿਚਾਰ ਕਰਦੀ ਤੇ ਮਹਾਰਾਜ ਨੇ ਭਾਈ ਜੈਤਾ ਜੀ ਨੂੰ ਆਪਣੇ ਕੋਲ ਬਿਠਾਇਆ ਜੀ। ਜੈਤਾ ਜੀ ਨੂੰ ਕੋਲ ਬਿਠਾ ਕੇ ਪੁੱਛਿਆ ਵੀ ਜੈਤਾ ਜੀ, ਤੁਸੀਂ ਸਤਿਗੁਰੂ ਜੀ ਦਾ ਸੀਸ ਲੈ ਕੇ ਆਏ ਹੋ, ਦੱਸੋ। ਕਹਿਣ ਲੱਗੇ ਕਿਵੇਂ ਸੀਸ ਲੈ ਕੇ ਆਉਂਦਾ, ਤੁਹਾਨੂੰ ਕਿਸੇ ਨੇ ਵੇਖਿਆ ਨਹੀਂ ਰਸਤੇ ਵਿੱਚ? ਤੇ ਭਾਈ ਜੈਤਾ ਜੀ ਨੇ ਪਹਿਲਾਂ ਤੇ ਜੋੜੇ ਹੱਥ ਗੁਰੂ ਸਾਹਿਬ ਅੱਗੇ ਜੀ, ਹੱਥ ਜੋੜ ਕੇ ਨੇਤਰ ਸੱਜਲ ਹੋ ਗਏ, ਬੈਰਾਗ ਆ ਗਿਆ। ਕਹਿਣ ਲੱਗੇ ਸੱਚੇ ਪਾਤਸ਼ਾਹ ਮੇਰਾ ਤੇ ਨਾਮ ਹੀ ਹੈ ਗੁਰੂ ਸਾਹਿਬ, ਆਪਣਾ ਸੀਸ ਆਪ ਹੀ ਇੱਥੇ ਗੁਰੂ ਜੀ ਨੇ ਪਹੁੰਚਾਇਆ। ਕਹਿਣ ਲੱਗੇ ਮੈਂ ਕੁਝ ਵੀ ਨਹੀਂ ਕਰ ਸਕਦਾ ਜੀ, ਕੱਲ ਤੁਸੀਂ ਸਾਰਾ ਪ੍ਰਸੰਗ ਸੁਣਿਆ, ਇਹ ਕਾਰਜ ਹੋਇਆ ਹੀ ਤਾਂ ਗੁਰੂ ਸਾਹਿਬ ਜੇ ਤੁਹਾਡੀ ਕਿਰਪਾ ਹੋਈ ਜੀ। ਤੇ ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ, ਅੱਜ ਫਿਰ ਕਰਦੇ ਹਾਂ, ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਬਾਰ ਬਾਰ ਬੰਦਾ ਕਰੀ ਜਾਏ ਤੇ ਸਿੱਖਿਆ ਮਿਲ ਹੀ ਜਾਂਦੀ ਜੀ ਉਹਨਾਂ ਵਿੱਚੋਂ ਜੀ। ਜਪਜੀ ਸਾਹਿਬ ਜੀ ਦਾ ਪਾਠ ਰੋਜ਼ ਕਰਨ ਦਾ ਹੁਕਮ ਹੈ, ਰਹਿਰਾਸ ਸਾਹਿਬ ਦਾ ਪਾਠ ਰੋਜ਼ ਕਰਨ ਦਾ ਹੁਕਮ ਹੈ, ਕਿਉਂ ਮਨ ਦਾ ਮਾਹੌਲ ਵੈਸਾ ਬਣਿਆ ਰਹੇ ਤਾਂ ਬਾਣੀ ਹਰ ਰੋਜ਼ ਪੜ੍ਹਨੀ ਸਿੱਖ ਨੇ ਜੀ। ਕੁਝ ਗੱਲਾਂ ਬਾਰ ਬਾਰ ਵੀ ਸੰਗਤ ਜੀ ਕੀਤੀਆਂ ਜਾਣ ਤੋਂ ਉਹਦਾ ਭਲਾ ਹੀ ਹੈ ਜੀ। ਕੋਈ ਕੰਮ ਹੋਵੇ, ਕਿਉਂ ਰੋਜ਼ ਆਪਾਂ ਕਈ ਕੰਮ ਕਰਨੇ ਨੇ, ਜਿਹੜਾ ਕੰਮ ਸਿਰੇ ਚੜ੍ਹ ਜੇ ਤੇ ਕ੍ਰੈਡਿਟ ਆਪ ਨਹੀਂ ਲੈਣਾ, ਕ੍ਰੈਡਿਟ ਉਸੇ ਸਮੇਂ ਗੁਰੂ ਜੀ ਨੂੰ ਦੇਣਾ ਜੀ। ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਕੰਮ ਹੋਇਆ, ਜੋ ਕੀਤਾ ਗੁਰੂ ਜੀ ਨੇ ਕਰਾਇਆ। ਸੰਗਤ ਜੀ ਸੱਚੀ ਗੱਲ 'ਚ ਇਹ ਨਹੀਂ ਵੀ ਆਪ ਅਸੀਂ ਦੇਣਾ ਜੀ, ਜੇ ਵਾਕਈ ਗੁਰੂ ਸਾਹਿਬ ਕੰਮ ਕਰਾ ਰਹੇ ਤੇ ਬੰਦੇ ਕੋਲੋਂ ਹੋ ਰਿਹਾ, ਨਹੀਂ ਤੇ ਨਹੀਂ ਜੀ। ਇੱਥੋਂ ਤੱਕ ਕਥਾ ਹੋ ਰਹੀ ਹੈ, ਇਹ ਵੀ ਗੁਰੂ ਜੀ ਦੀ ਕਿਰਪਾ, ਤੁਸੀਂ ਸੁਣ ਰਹੇ ਹੋ, ਇਹ ਵੀ ਗੁਰੂ ਜੀ ਦੀ ਕਿਰਪਾ ਜੀ। ਜੇ ਮਹਾਰਾਜ ਕਿਰਪਾ ਨਾ ਕਰਨ ਜੀ, ਆਪਾਂ ਇੱਥੇ ਬਹਿ ਹੀ ਨਹੀਂ ਸਕਦੇ ਜੀ, ਨਹੀਂ ਬਹਿ ਸਕਦੇ ਜੀ। ਜੈਤਾ ਜੀ ਨੇ ਬੜੇ ਬੈਰਾਗ ਨਾਲ ਦੱਸਿਆ, ਮਹਾਰਾਜ ਜਦੋਂ ਮੈਂ ਉੱਥੋਂ ਅਸੀਸ ਲੈ ਕੇ ਚੱਲਿਆ, ਜਦੋਂ ਅਸੀਸ ਜੁਦਾ ਹੋਇਆ ਇੱਕ ਵਾਰੀ ਦਿੱਲੀ ਹਿੱਲੀ, ਹਨੇਰੀ ਆਈ, ਸੀਸ ਗੁਰੂ ਜੀ ਦਾ ਮੇਰੀ ਝੋਲੀ ਵਿੱਚ ਆ ਗਿਆ ਜੀ। ਮਹਾਰਾਜ ਮੈਂ ਉੱਥੋਂ ਸੀਸ ਲੈ ਕੇ ਤੁਰਿਆ, ਪਹਿਲਾਂ ਦਿੱਲੀ ਤੱਕ ਤੇ ਕਿਸੇ ਨੇ ਨਹੀਂ, ਬਾਅਦ ਵਿੱਚ ਰਸਤੇ ਵਿੱਚ ਮੇਰੀ ਚੈਕਿੰਗ ਹੋਈ, ਤਲਾਸ਼ੀ ਹੋਈ, ਲਾਗੇ ਗੱਡੇ ਸਨ, ਇੱਕ ਗੱਡੇ ਦੇ ਵਿੱਚ ਮੈਂ ਸੀਸ ਰੱਖਿਆ, ਉਹਨਾਂ ਗੱਡਿਆਂ ਨੂੰ ਚੈੱਕ ਕੀਤਾ, ਵੇਖਿਆ, ਤਲਾਸ਼ੀ ਲਈ, ਪਰ ਗੁਰੂ ਸਾਹਿਬ, ਗੁਰੂ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਸੀਸ ਅਲੋਪ ਹੋ ਜਾਂਦਾ ਸੀਗਾ ਜੀ। ਜੇ ਪਹਿਲੇ ਗੱਡੇ ਵੱਲ ਆਉਂਦੇ ਤੇ ਸੀਸ ਦੂਜੇ ਗੱਡੇ ਚ ਪਹੁੰਚ ਜਾਂਦਾ ਸੀ, ਦੂਜੇ ਵਿੱਚ ਆਉਂਦੇ ਤੇ ਪਹਿਲੇ ਚ ਪਹੁੰਚ ਜਾਂਦਾ ਸੀ। ਗੱਲ ਕੀ, ਸੱਚੇ ਪਾਤਸ਼ਾਹ ਜੋ ਮੈਨੂੰ ਮਹਿਸੂਸ ਹੁੰਦਾ, ਗੁਰੂ ਜੀ ਦਾ ਸੀਸ ਦੇ ਦਰਸ਼ਨ ਹੀ ਦਾਸ ਨੂੰ ਹੁੰਦੇ ਸਨ ਕਹਿਣ ਲੱਗੇ। ਅਖੀਰ ਤੇ ਭਾਈ ਜੈਤਾ ਜੀ ਨੇ ਬੈਰਾਗ ਕਰਕੇ ਆਖਿਆ, ਹੇ ਸੱਚੇ ਪਾਤਸ਼ਾਹ, ਕਿਰਪਾ ਨਿਧਾਨ ਸਤਿਗੁਰੂ ਜੀ, ਮੇਰਾ ਤੇ ਨਾਮ ਹੀ ਹੈ। ਕਹਿਣ ਲੱਗੇ, ਸੱਚੀ ਗੱਲ ਇਹ ਹੈ, ਗੁਰੂ ਜੀ ਦਾ ਸੀਸ ਆਪੇ ਹੀ ਇੱਥੇ ਚੱਲ ਕੇ ਆਇਆ। ਕਹਿਣ ਲੱਗੇ, ਸਾਰੀਆਂ ਰਸਤੇ ਦੀਆਂ ਗੱਲਾਂ ਦੱਸੀਆਂ ਮਹਾਰਾਜ, ਜਿੱਥੇ ਜਿੱਥੇ ਰਸਤੇ ਚ ਦੁੱਖਦਾ ਸਾਂ, ਪਹਿਲਾਂ ਹੀ ਸੰਗਤਾਂ ਦਰਸ਼ਨ ਕਰਨ ਲਈ ਉਤਾਵਲੀਆਂ ਸਨ ਗੁਰੂ ਜੀ ਦੇ ਜੀ। ਸੋ ਇਹ ਕਥਾ ਆਪ ਜੀ ਸਾਰੀਆਂ ਸੰਗਤਾਂ ਨੇ ਕੱਲ ਸਰਵਣ ਕੀਤੀ। ਇਹ ਇੱਕ ਦਿਨ ਹੋਰ ਰਹਿ ਗਿਆ ਬੈਰਾਗ ਵਾਲੇ ਪ੍ਰਸੰਗ ਦਾ, ਫਿਰ ਖੁਸ਼ੀਆਂ ਖੇੜਿਆਂ ਵਾਲਾ ਸਮਾਂ ਜਿਹੜਾ ਸਾਧ ਸੰਗਤ ਜੀ ਗੁਰੂ ਘਰ ਵਿੱਚ ਉਹ ਵਰਤਣਾ ਆਰੰਭ ਹੋ ਜਾਣਾ, ਕਿਉਂਕਿ ਕਥਾ ਦਾ ਹਵਾ ਉੱਤੇ ਫਿਰ ਬੜਾ ਅਸਰ ਪੈਂਦਾ ਜੀ। ਹਾਂਜੀ, ਜੈਸੇ ਬਚਨ ਚੱਲ ਰਹੇ ਹੋਣ ਵੈਸਾ ਮਾਹੌਲ ਬਣਦਾ ਹੈ। ਸਵਾਉ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਧਰੀਏ। ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਫੇਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਗਲ ਕਿਰਿਆ ਕਰ ਪਿਤਾ ਕੀ, ਬ੍ਰਿਧਨ ਜਥਾ ਬਤਾਏ।
ਗੁਰੂ ਘਰ ਵਿੱਚ ਬਹੁਤ ਸਾਰੇ ਸਿਆਣੇ ਸਿੱਖ ਜਿਨ੍ਹਾਂ ਦੀ ਉਮਰ ਬੜੀ ਵੱਡੀ ਸੀਗੀ, ਉਹ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਦੱਸਦੇ ਗਏ, ਭਾਵੇਂ ਗੁਰੂ ਸਾਹਿਬ ਨੂੰ ਦੱਸਣ ਦੀ ਕਿਸੇ ਗੱਲ ਦੀ ਲੋੜ ਨਹੀਂ ਹੈਗੀ, ਪਰ ਬਾਹਰੀ ਕਿਰਿਆ ਦੀ ਦਾਸ ਗੱਲ ਕਰ ਰਿਹਾ, ਉਹ ਮਹਾਰਾਜ ਸਾਹਿਬ ਜੀ ਨੂੰ ਦੱਸਦੇ ਗਏ। ਉਸੇ ਤਰ੍ਹਾਂ ਹੀ ਗੁਰੂ ਸਾਹਿਬ ਸਾਰੀ ਕਿਰਿਆ ਮਹਾਰਾਜ ਨੇ ਆਪਣੇ ਪਿਤਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਰਵਾਈ ਜੀ। ਹਾਂਜੀ,
ਜਹਿ ਕਹਿ ਸੁਣ ਸੁਣ ਆਏਗੇ, ਸਿੱਖ ਸਮਸੰਦ ਸਮਦਾਏ।
ਗੁਰਮੁਖ ਜਿੱਥੇ ਕਿੱਥੇ ਮਸੰਦ ਸਿੱਖ ਸੰਗਤਾਂ ਸੁਣ ਕੇ ਆਨੰਦਪੁਰ ਸਾਹਿਬ ਪਹੁੰਚਣ ਲੱਗ ਪਈਆਂ। ਜਦੋਂ ਪਤਾ ਲੱਗਾ ਗੁਰੂ ਜੀ ਦੇ ਮਹਾਰਾਜ ਸਾਹਿਬ ਜੀ ਦੀ ਸ਼ਹੀਦੀ ਹੋਈ ਹੈ ਤੇ ਸੀਸ ਦਾ ਸੰਸਕਾਰ ਹੋ ਗਿਆ, ਬਹੁਤ ਸਾਰੀਆਂ ਸੰਗਤਾਂ ਵਹੀਰਾਂ ਘੱਤ ਕੇ ਸੰਗਤ ਜੀ ਆਨੰਦਪੁਰ ਸਾਹਿਬ ਪਹੁੰਚਣ ਲੱਗ ਪਈਆਂ। ਹਾਂਜੀ,
ਬੇਦੀ ਕੁੱਲ ਤ੍ਰੇਹਣ ਮਿਲੇ, ਭੱਲੇ ਸੁਣ ਸਭ ਆਏ।
ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਸ ਬੰਸ, ਜਿਨ੍ਹਾਂ ਨੂੰ ਬੇਦੀ ਪਰਿਵਾਰ ਕਿਹਾ ਜਾਂਦਾ ਜੀ, ਬੇਦੀ ਪਰਿਵਾਰ ਬਹੁਤ ਸਾਰੀਆਂ ਸੰਗਤਾਂ ਲੈ ਕੇ ਤੇ ਆਨੰਦਪੁਰ ਸਾਹਿਬ ਪਹੁੰਚਿਆ ਜੀ। ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅੰਸ ਬੰਸ ਖਡੂਰ ਸਾਹਿਬ ਤੋਂ ਬਹੁਤ ਸਾਰੀ ਸੰਗਤ ਸਾਧ ਸੰਗਤ ਜੀ ਆਨੰਦਪੁਰ ਸਾਹਿਬ ਪਹੁੰਚੀ ਜੀ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਸ ਬੰਸ ਸ੍ਰੀ ਗੋਇੰਦਵਾਲ ਸਾਹਿਬ ਜੀ ਤੋਂ ਬਹੁਤ ਸਾਰੀ ਸੰਗਤ ਲੈ ਕੇ ਆਨੰਦਪੁਰ ਸਾਹਿਬ ਪਹੁੰਚੀ। ਹੋਰ ਗੁਰੂ ਘਰ ਦੇ ਸ਼ਰਧਾਲੂ ਸਿੱਖ ਸੋਢੀ ਪਰਿਵਾਰ ਉਹ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਤੇ ਸਾਰੇ ਬੈਰਾਗ ਵਿੱਚ ਨੇ ਜੀ, ਸਾਰੇ ਬੈਰਾਗ ਵਿੱਚ, ਕਿਉਂ, ਗੁਰੂ ਤੇਗ ਬਹਾਦਰ ਸਾਹਿਬ ਸਭ ਨੂੰ ਹੀ ਬੜਾ ਪਿਆਰ ਕਰਦੇ ਨੇ ਜੀ, ਸਭ ਨੂੰ ਹੀ ਬੜਾ ਪਿਆਰ ਗੁਰੂ ਜੀ ਨੇ ਕੀਤਾ ਜੀ। ਇਸ ਕਰਕੇ ਬੇਦੀ ਪਰਿਵਾਰ, ਤੇਣ ਪਰਿਵਾਰ, ਗੁਰੂ ਜੀ ਦੇ ਪਰਿਵਾਰ ਸੱਚੇ ਪਾਤਸ਼ਾਹ ਜੀ ਦੇ, ਹਾਂਜੀ, ਕਰਤਾਰਪੁਰ ਸਾਹਿਬ ਤੋਂ ਸੰਗਤ ਆਈ ਜੀ, ਖਡੂਰ ਸਾਹਿਬ ਤੋਂ, ਗੋਇੰਦਵਾਲ ਸਾਹਿਬ ਤੋਂ, ਤਰਨ ਤਾਰਨ ਦੇ ਇਲਾਕੇ ਵਿੱਚੋਂ ਬਹੁਤ ਦੂਰੋਂ ਦੂਰੋਂ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਪਹੁੰਚੀਆਂ। ਹਾਂਜੀ,
ਬੈਠ ਬੈਠ ਗੁਰ ਕੇ ਨਿਕਟ ਰਹੇ ਸਿਵਰ ਨਿਜ
ਪਾਏ। ਕਈਆਂ ਨੇ ਤੇ ਦਸਵੇਂ ਪਾਤਸ਼ਾਹ ਦੇ ਪਹਿਲੀ ਵਾਰੀ ਅਜੇ ਦਰਸ਼ਨ ਕਰਨੇ ਹੈਗੇ ਜੀ। ਸੁਣਿਆ ਗੁਰੂ ਤੇਗ ਬਹਾਦਰ ਸਾਹਿਬ ਸਰੀਰ ਤਿਆਗ ਗਏ, ਸ਼ਹੀਦੀ ਦਿੱਤੀ ਸੱਚੇ ਪਾਤਸ਼ਾਹ ਨੇ, ਤੇ ਕਈਆਂ ਨੇ ਤੇ ਦਸਵੇਂ ਪਾਤਸ਼ਾਹ ਦੇ ਪਹਿਲੀ ਵਾਰੀ ਅਜੇ ਦਰਸ਼ਨ ਕਰਨੇ ਹੈਗੇ। ਤੇ ਜਿਹਨੂੰ ਪਤਾ ਲੱਗਦਾ ਨਾ ਵੀ ਗੁਰੂ ਸਾਹਿਬ ਜੀ ਦੀ ਉਮਰ ਹੈ ਸਾਰੀ 9 ਸਾਲਾਂ ਦੀ, ਸੰਗਤ ਜੀ ਉਹਦੇ ਜ਼ੁਬਾਨ ਤੇ ਪਹਿਲੀ ਇਹ ਗੱਲ ਹੁੰਦੀ ਸੀ ਵੀ ਇੰਨੀ ਮਹਾਨ ਜ਼ਿੰਮੇਵਾਰੀ 9 ਸਾਲਾਂ ਦੀ ਉਮਰ ਵਿੱਚ ਕਿਵੇਂ ਨਿਭਾਉਣਗੇ ਜੀ ਉਹ ਜੀ, ਇੰਨੀ ਮਹਾਨ ਜ਼ਿੰਮੇਵਾਰੀ ਜੀ ਇੰਨੀ ਉਮਰ ਵਿੱਚ ਕਿਉਂ? ਇਹ ਸਾਰਿਆਂ ਦੇ ਆਪਣੇ ਆਪਣੇ ਮਨ ਦੇ ਅੰਦਾਜ਼ੇ ਹੁੰਦੇ, ਬਾਕੀ 10ਵੇਂ ਪਾਤਸ਼ਾਹ ਤੇ ਧੁਰੋਂ ਹੀ ਗੁਰੂ ਨੇ ਜੀ। ਹਾਂਜੀ, ਉਹ ਤੇ ਪੀਰ ਭੀਖਣ ਸ਼ਾਹ ਜੀ ਪਹਿਲਾਂ ਹੀ ਸਤਿਕਾਰ ਆਰੰਭ ਕਰਦਾ ਸੀਗਾ ਜੀ। ਬਹੁਤ ਸਾਰੀਆਂ ਸੰਗਤਾਂ ਵੈਰਾਗ ਵਿੱਚ ਆ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਹੀਆਂ ਨੇ। ਹਾਂਜੀ,
ਸ੍ਰੀ ਨਾਨਕੀ ਮਾਤ ਬਿਰਲਾਪ ਕੀਨ,
ਧੰਨ ਮਾਤਾ ਜੀ, ਮਾਤਾ ਨਾਨਕੀ ਜੀ ਦਾ ਵੈਰਾਗ ਨਹੀਂ ਰੁਕ ਰਿਹਾ ਜੀ। ਕਿਉਂ ਸੰਗਤ ਜੀ? ਮਾਪਿਆਂ ਦੇ ਸਾਹਮਣੇ ਕਿਤੇ ਔਲਾਦ ਇਸ ਤਰ੍ਹਾਂ ਸਰੀਰ ਤਿਆਗ ਜੇ ਤੇ ਬੜਾ ਔਖਾ ਕੰਮ ਹੈਗਾ ਜੀ। ਵਾਹਿਗੁਰੂ ਮਿਹਰ ਰੱਖੇ, ਸੁੱਖ ਰੱਖਣ ਸੱਚੇ ਪਾਤਸ਼ਾਹ, ਬੱਚਿਆਂ ਨੂੰ ਵੱਡੀਆਂ ਵੱਡੀਆਂ ਉਮਰਾਂ ਬਖਸ਼ਿਸ਼ ਕਰਨ। ਪਰ ਮਾਤਾ ਨਾਨਕੀ ਜੀ ਨੂੰ ਬਹੁਤ ਬੈਰਾਗ ਆਉਂਦਾ, ਪੁੱਤ ਹੋਵੇ ਉਹ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਬੈਰਾਗ ਕਿਉਂ ਨਹੀਂ ਆਉਂਦਾ? ਸੁਣਨ ਵਾਲੇ ਸਿੱਖਾਂ ਦੇ ਅੰਦਰ ਬੈਰਾਗ ਹੈਗਾ ਤੇ ਮਾਤਾ ਜੀ ਦੇ ਅੰਦਰ ਕਿਉਂ ਨਹੀਂ ਬੈਰਾਗ ਹੋਏਗਾ? ਮਾਤਾ ਨਾਨਕੀ ਜੀ ਥੋੜਾ ਜਿਹਾ ਯਾਦ ਕਰਦੇ ਤੇ ਉਹਨਾਂ ਦੇ ਨੇਤਰ ਸੱਜਲ ਹੋ ਜਾਂਦੇ ਜੀ। ਹਾਂਜੀ,
ਆਸੂਨ ਡਾਰ ਚਿਤ ਹੋਤ ਖੀਨ,
ਮਾਤਾ ਜੀ ਹੰਝੂ ਮਾਤਾ ਜੀ ਦੇ ਜ਼ਬਰਦਸਤੀ ਵਹਿ ਜਾਂਦੇ ਜੀ। ਮਾਤਾ ਜੀ ਬੜਾ ਰੋਕਦੇ ਨੇ, ਥੰਮਦੇ ਨੇ, ਪਰ ਅੰਦਰ ਥੰਮਣ ਵਿੱਚ ਨਹੀਂ ਆਉਂਦਾ ਜੀ। ਹਾਂਜੀ,
ਤਿਮ ਗੁਜ਼ਰੀ ਅਤ ਸ਼ੋਕ ਹੈ
ਉਪਾਏ, ਉਧਰੋਂ ਮਾਤਾ ਜੀ ਮਾਤਾ ਗੁਜ਼ਰੀ ਜੀ ਉਹਨਾਂ ਦੇ ਅੰਦਰ ਵੀ ਬੜਾ ਬੈਰਾਗ ਹੈ ਜੀ। ਹਾਂਜੀ,
ਨਿਤ ਬਹਿਓ ਦ੍ਰਿਗਨ ਤੇ ਨੀਰ ਜਾਏ,
ਦੋਵਾਂ ਮਾਵਾਂ ਦੇ ਸਾਥ ਸੰਗਤ ਜੀ ਨੇਤਰ ਸੁੱਕਦੇ ਨਹੀਂ ਜੀ। ਸੰਗਤ ਜੀ ਮਾਫ ਕਰਿਓ, ਕਿਤੇ ਨਲਾਇਕ ਪੋਤੀ ਚੜਾਈ ਕਰਦੇ ਤੇ ਮਾਵਾਂ ਰੋਂਦੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੇ ਆਇਆ ਵੀ ਕੱਲਾ ਸਿਰ ਹੀ ਹੋਵੇ, ਸੀਸ ਹੀ ਹੋਵੇ ਜੀ, ਤੇ ਮਾਤਾ ਜੀ ਦੇ ਅੰਦਰ ਬੈਰਾਗ ਨਹੀਂ ਆਏਗਾ? ਕੋਈ ਪੱਥਰ ਦਿਲ ਥੋੜੀ ਹੈਗੇ ਜੀ ਮਾਤਾ ਜੀ। ਹਾਂਜੀ,
ਸਤਿਗੁਰ ਵਿਚਾਰ ਭੇਜੇ ਮਸੰਦ,
ਸਾਧ ਸੰਗਤ 10ਵੇਂ ਪਾਤਸ਼ਾਹ ਨੂੰ ਆਪਣੇ ਮਾਤਾਵਾਂ ਨਾਲ ਵੀ ਮਿਲਣ ਦਾ ਸਮਾਂ ਨਹੀਂ ਲੱਗ ਰਿਹਾ, ਸੰਗਤ ਇੰਨੀ ਆ ਗਈ ਜੀ। ਬੇਦੀ ਤੇਣ ਭੱਲੇ ਸੋਢੀ ਗੁਰੂ ਕੀਆਂ ਸਿੱਖ ਸੰਗਤਾਂ ਆਪੋ ਆਪਣੇ ਨਾ ਜੀ ਉੱਥੇ ਤੰਬੂ ਬੰਨ ਕੇ ਤੇ ਮਹਾਰਾਜ ਦੇ ਲਾਗੇ ਰਹਿੰਦੇ ਹੁੰਦੇ ਸੀਗੇ ਜੀ। ਵਾਰੀ ਤੇ ਬਲਿਹਾਰੀ ਜਾਈਏ ਸਤਿਗੁਰੂ ਜੀ ਤੋਂ, ਗੁਰੂ ਸਾਹਿਬ ਜੀ ਨੂੰ ਆਪਣੀਆਂ ਮਾਵਾਂ ਲਾਗੇ ਬੈਠਣ ਦਾ ਸਮਾਂ ਨਹੀਂ ਹੈਗਾ ਜੀ, ਮਾਵਾਂ ਲਾਗੇ ਬੈਠਣ ਦਾ ਸਮਾਂ ਨਹੀਂ ਹੈਗਾ ਜੀ। ਸੰਗਤ ਇੰਨੀ ਹੈ, ਜਦੋਂ ਕੋਈ ਸਿੱਖ ਆਉਂਦਾ ਉਹ ਦੱਸਦਾ ਮਹਾਰਾਜ ਮਾਤਾ ਜੀ ਬੜਾ ਬੈਰਾਗ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਹੁਣ ਆਪਣੀ ਨਾ ਜੀ ਆਤਮਕ ਬਲ ਭੇਜਣਾ ਉੱਥੇ ਜੀ ਮਾਤਾਵਾਂ ਕੋਲ, ਜਿਨ੍ਹਾਂ ਕਰਕੇ ਮਾਤਾਵਾਂ ਦਾ ਅੰਦਰ ਰੁਕ ਜਾਏ ਜੀ, ਕਿਉਂ ਅੱਗੇ ਕਾਰਜ ਅਜੇ ਬੜੇ ਕਰਨੇ ਜੀ। ਹਾਂਜੀ, ਇੱਕ ਗੱਲ ਚੇਤਾ ਰੱਖੋ, ਨਿਰੇ ਦਲਾਸਿਆਂ ਨਾਲ ਬੰਦਾ ਇਹੋ ਜਿਹੇ ਸਮੇਂ ਵਿੱਚ ਰੁਕਦਾ ਨਹੀਂ ਹੈਗਾ ਜੀ, ਇਹ ਤਾਂ ਦਲਾਸੇ ਫੋਰਮੈਲਿਟੀ ਹੈ। ਇੰਨੀ ਵੱਡਾ ਸਾਧ ਸੰਗਤ ਦੀ ਭਾਣਾ ਵਰਤਿਆ, ਮਹਾਰਾਜ ਸੱਚੇ ਪਾਤਸ਼ਾਹ ਵਿਚਾਰ ਕਰਦੇ ਵੀ ਮਾਤਾਵਾਂ ਨੂੰ ਹੁਣ ਆਪਣੇ ਆਤਮਕ ਬਲ ਨਾਲ ਰੋਕਿਆ ਜਾਏ ਜੀ, ਤਾਂ ਕਿ ਉਹ ਬੈਰਾਗ ਬੰਦ ਕਰ ਦੇਣ, ਸਿੱਖ ਸੰਗਤਾਂ ਨੂੰ ਸਗੋਂ ਤਰਵਾਸਾ ਦੇਣ ਜੀ। ਹਾਂਜੀ,
ਦੇਹੋ ਮਾਤ ਜਾਏ ਧੀਰਜ ਮਸੰਦ,
ਇਧਰੋਂ ਗੁਰੂ ਸਾਹਿਬ ਨੇ ਅੰਦਰੋਂ ਕਲਾ ਵਰਤਾ ਦਿੱਤੀ ਜੀ 10ਵੇਂ ਪਾਤਸ਼ਾਹ ਨੇ, ਉਧਰੋਂ ਗੁਰੂ ਸਾਹਿਬ ਨੇ ਮਸੰਦ ਭੇਜੇ ਜੀ ਮਾਤਾਵਾਂ ਕੋਲ, ਮਾਤਾ ਗੁਜਰੀ ਜੀ ਕੋਲ ਵੀ ਤੇ ਮਾਤਾ ਨਾਨਕੀ ਜੀ ਦੇ ਕੋਲ ਵੀ, ਦਾਦੀ ਮਾਤਾ ਜੀ ਤੇ ਮਹਾਰਾਜ ਜੀ ਦੇ ਮਾਤਾ ਜੀ। ਹਾਂਜੀ,
ਗੁਰ ਸਦਨ ਸ਼ੋਕ ਹੋ ਬੰਤ ਨਾਹੀ,
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਨੇ ਮਸੰਦਾਂ ਨੂੰ ਆਖਿਆ, ਮਸੰਦੋ ਜਾ ਕੇ ਸਾਡੇ ਮਾਤਾਵਾਂ ਨੂੰ ਆਖੋ ਵੀ ਗੁਰੂ ਘਰ ਵਿੱਚ ਸ਼ੋਕ ਨਹੀਂ ਚੰਗਾ ਲੱਗਦਾ। ਕਹਿਣ ਲੱਗੇ ਜੋ ਕਲਾ ਵਰਤਣੀ ਉਹ ਵਰਤ ਗਈ ਹੈ, ਗੁਰੂ ਘਰ ਵਿੱਚ ਸ਼ੋਕ ਨਹੀਂ ਚੰਗਾ ਲੱਗਦਾ, ਗੁਰੂ ਘਰ ਵਿੱਚ ਖੁਸ਼ੀਆਂ ਤੇ ਖੇੜੇ ਚੰਗੇ ਲੱਗਦੇ ਨੇ ਜੀ। ਹਾਂਜੀ,
ਇੱਕ ਰਸ ਆਨੰਦ ਮਹਿ ਸਥਿਤ ਪਾਹੇ,
ਇੱਕ ਰਸ ਆਨੰਦ ਵਿੱਚ ਹੁਣ ਤੁਸੀਂ ਰਹਿਣਾ, ਗੁਰਮੁਖੋ ਮਸੰਦਾਂ ਦੀਆਂ ਗੱਲਾਂ ਦਾ ਮਾਤਾਵਾਂ ਉੱਤੇ ਅਸਰ ਹੋ ਜਾਣਾ ਜੀ, ਕਿਉਂ ਅੱਗੇ ਤੇ ਲੋਕ ਆਪਣੇ ਵੱਲੋਂ ਧੀਰਜ ਦਿੰਦੇ ਸੀਗੇ, ਹੁਣ ਇਹਨਾਂ ਮਸੰਦਾਂ ਦੇ ਰਾਹੀਂ ਮਹਾਰਾਜ ਆਪਣਾ ਆਤਮਕ ਬਲ ਭੇਜ ਰਹੇ, ਜਿਹਦੇ ਕਰਕੇ ਉਹਨਾਂ ਦਾ ਮਨ ਰੁਕਣਾ ਜੀ, ਉਵੇਂ ਨਹੀਂ ਰੁਕਣਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਨੇ ਮਸੰਦਾਂ ਨੂੰ ਆਖਿਆ, ਜਾਓ ਉਹਨਾਂ ਨੂੰ ਆਖੋ ਗੁਰੂ ਘਰ ਵਿੱਚ ਸ਼ੋਕ ਨਹੀਂ ਚੰਗਾ ਲੱਗਦਾ, ਹੁਣ ਇਹ ਗੱਲ ਮਹਾਰਾਜ ਆਪ ਕਿਉਂ ਨਹੀਂ ਜਾ ਕੇ ਕਹਿਣ ਦੇ ਜੀ? ਬਾਹਰ ਬੈਠੇ ਅੰਦਰ ਮਾਤਾਵਾਂ ਨੇ, ਸੰਗਤ ਬਹੁਤ ਜ਼ਿਆਦਾ ਆ ਰਹੀ ਤੇ ਸੰਗਤ ਵਿੱਚ ਵੀ ਬੈਠਣਾ ਤੇ ਸੰਗਤ ਜੀ ਵੇਖੋ ਗੁਰੂ ਸਾਹਿਬ ਜੀ ਦੀ ਖੇਡ, ਮਾਵਾਂ ਕੋਲ ਜਾਣ ਦਾ ਸਮਾਂ ਨਹੀਂ ਸੀ ਹੈਗਾ ਜੀ, ਪਰ ਹੈ ਮਹਾਰਾਜ ਨੂੰ ਸਾਰੀਆਂ ਗੱਲਾਂ ਦਾ ਹੀ ਪਤਾ, ਜ਼ਿੰਮੇਵਾਰੀ ਬੜੀ ਵੱਡੀ ਹੈ ਜੀ। ਹਾਂਜੀ,
ਸੁਣ ਗਏ ਮਹਿਲ ਦੇਖੀ ਸੋ ਜਾਏ,
ਤੇ ਜਾ ਕੇ ਮਸੰਦਾਂ ਨੇ ਮਾਤਾਵਾਂ ਦੇ ਦਰਸ਼ਨ ਕੀਤੇ। ਮਾਤਾ ਨਾਨਕੀ ਦੀ ਬਜ਼ੁਰਗੀ ਵਿੱਚ ਬਹੁਤ ਬੈਰਾਗ ਕਰਨ ਦੇ, ਕਦੀ ਅੱਖਾਂ ਦੇ ਸਾਹਮਣੇ ਦ੍ਰਿਸ਼ ਬਣਾਇਆ ਕਰੋ ਵੀ ਮਾਤਾ ਨਾਨਕੀ ਜੀ ਦਾ ਚਿਹਰਾ ਕੈਸਾ ਹੋਏਗਾ ਜੀ। ਹਾਂਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਤਨੀ, ਮਹਿਲ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਾਦੀ ਜੀ ਦੀ, ਕਿੰਨਾ ਚਿਹਰੇ ਤੇ ਨੂਰ ਪ੍ਰਕਾਸ਼ ਹੋਏਗਾ ਜੀ ਉਹਨਾਂ ਦੇ। ਹਾਂਜੀ,
ਸੁਣ ਗਏ ਮਹਿਲ ਦੇਖੀ ਸੋ ਜਾਏ,
ਜਾ ਕੇ ਮਸੰਦਾਂ ਨੇ ਦੋਵਾਂ ਮਾਵਾਂ ਦੇ ਦਰਸ਼ਨ ਕੀਤੇ ਜੀ।
ਕਰ ਨਮਸਕਾਰ ਬੈਠੇ ਸੋ ਥਾਏ,
ਤੇ ਦੋਵੇਂ ਵਾਹਿਗੁਰੂ ਦੋਵਾਂ ਮਾਤਾਵਾਂ ਦੇ ਦਰਸ਼ਨ ਕਰਕੇ ਮਸੰਦ ਜਿਹੜੇ ਸੀਗੇ ਉਹਨਾਂ ਨੇ ਮਾਤਾਵਾਂ ਨੂੰ ਨਮਸਕਾਰ ਕੀਤੀ ਜੀ। ਨਮਸਕਾਰ ਕਰਕੇ ਮਾਤਾ ਜੀ ਮਾਤਾ ਨਾਨਕੀ ਜੀ ਤੇ ਮਾਤਾ ਜੀ ਮਾਤਾ ਗੁਜਰੀ ਜੀ ਦੇ ਕੋਲ ਹੱਥ ਜੋੜ ਕੇ ਬੈਠ ਗਏ। ਹਾਂਜੀ,
ਕਰ ਜੋਰ ਕਹਿਓ ਮਾਤਾ ਸੁਣਿਓ,
ਤੇ ਹੱਥ ਜੋੜ ਕੇ ਆਖਿਆ ਮਾਤਾ ਜੀ ਸਾਨੂੰ ਦਸਵੇਂ ਪਾਤਸ਼ਾਹ ਨੇ ਤੁਹਾਡੇ ਕੋਲ ਭੇਜਿਆ। ਕਹਿਣ ਲੱਗੇ ਫਿਰ ਸੰਗਤਾਂ ਦਸਵੇਂ ਪਾਤਸ਼ਾਹ ਕਹਿਣ ਲੱਗ ਪਈਆਂ ਸਨ, ਕਿਉਂਕਿ ਕਹਿ ਦਿੱਤਾ ਸੀ ਗੁਰੂ ਸਾਹਿਬ ਨੇ ਵੀ ਹੁਣ ਗੁਰਤਾ ਗੱਦੀ ਇਹਨਾਂ ਦੇ ਕੋਲ ਹੈ ਜੀ। ਕਹਿਣ ਲੱਗੇ ਸਾਨੂੰ ਦਸਵੇਂ ਪਾਤਸ਼ਾਹ ਨੇ ਭੇਜਿਆ, ਤੁਹਾਡੇ ਪੋਤਰਾ ਸਾਹਿਬ ਜੀ ਨੇ ਤੇ ਤੁਹਾਡੇ ਸਾਹਿਬਜ਼ਾਦਾ ਜੀ ਨੇ ਭੇਜਿਆ ਜੀ। ਹਾਂਜੀ, ਮਾਤਾ ਜੀ ਸਾਨੂੰ ਦਸਵੇਂ ਪਾਤਸ਼ਾਹ ਨੇ ਭੇਜਿਆ, ਸਾਡੀ ਬੇਨਤੀ ਬੜੇ ਪ੍ਰੇਮ ਨਾਲ ਸੁਣੋ। ਹਾਂਜੀ,
ਤੁਮ ਉਚਿਤ ਨਾਹੇ ਏਤਿਕ ਸੁਨੇ,
ਮਾਤਾਵਾਂ ਨੇ ਸਭ ਸੰਗਤਾਂ ਨੂੰ ਆਖਿਆ ਵੀ ਹੁਣ ਤੁਸੀਂ ਰੁਕ ਜਾਓ, ਤੇ ਉਹ ਸਿੱਖ ਲਾਗੇ ਬੈਠ ਗਏ ਤੇ ਮਸੰਦਾਂ ਨੇ ਮਾਤਾ ਜੀ ਨੂੰ ਆਖਿਆ ਕਦੀ ਜਾ ਕੇ ਗੱਲਾਂ ਮਹਿਸੂਸ ਕਰਿਆ ਕਰੋ, ਗੁਰੂ ਕੇ ਮਹਿਲ ਵਿੱਚ ਇਹ ਸਾਰੀਆਂ ਗੱਲਾਂ ਵਰਤੀਆਂ ਜੀ। ਹੱਥ ਜੋੜ ਕੇ ਆਖਿਆ ਮਾਤਾ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਤੁਹਾਨੂੰ ਇਸ ਤਰ੍ਹਾਂ ਸ਼ੋਕ ਕਰਨਾ ਨਹੀਂ ਬਣਦਾ ਜੀ, ਇਸ ਤਰ੍ਹਾਂ ਬੈਰਾਗ ਕਰਨਾ ਤੁਹਾਨੂੰ ਨਹੀਂ ਬਣਦਾ। ਹਾਂਜੀ,
ਗੁਰ ਤਜਿਓ ਦੇਹੇ ਹਵੈ ਕਹਿ ਸੁਛੰਦ,
ਦਸਵੇਂ ਪਾਤਸ਼ਾਹ ਨੇ ਸਾਨੂੰ ਕਹਿ ਕੇ ਭੇਜਿਆ ਵੀ ਸਾਡੇ ਮਾਤਾ ਜੀ ਤੇ ਸਾਡੇ ਵੱਡੇ ਮਾਤਾ ਜੀ ਨੂੰ ਇਹ ਗੱਲ ਆਖੋ ਵੀ ਸਾਡੇ ਪਿਤਾ ਸਤਿਗੁਰੂ ਜੀ ਨੇ ਸਰੀਰ ਆਪਣੀ ਮਰਜ਼ੀ ਦੇ ਨਾਲ ਛੱਡਿਆ। ਕਹਿਣ ਲੱਗੇ ਆਪਣੀ ਮਰਜ਼ੀ ਦੇ ਨਾਲ ਛੱਡਿਆ। ਹਾਂਜੀ,
ਜਗ ਧਰਮ ਰੱਖਿਓ ਹਿੰਦੂਨ ਬਿਲੰਦ,
ਉਹ ਤੇ ਹਿੰਦੂ ਵੀਰਾਂ ਦਾ ਧਰਮ ਰੱਖਿਆ ਉਹਨਾਂ ਨੇ। ਕਹਿਣ ਲੱਗੇ ਉਹਨਾਂ ਧਰਮ ਰੱਖਿਆ, ਮਾਤਾ ਜੀ ਦਸਵੇਂ ਪਾਤਸ਼ਾਹ ਮਹਾਰਾਜ ਕਹਿ ਰਹੇ ਤੁਸੀਂ ਬੈਰਾਗ ਨਾ ਕਰੋ ਜੀ। ਜਿਉਂ ਜਿਉਂ ਮਾਵਾਂ ਬਚਨ ਸੁਣ ਰਹੀਆਂ ਜੀ, ਹਾਂਜੀ, ਤਿਉਂ ਤਿਉਂ ਉਹਨਾਂ ਦਾ ਹਿਰਦਾ ਦ੍ਰਿੜ ਹੋਈ ਜਾਂਦਾ ਜੀ। ਪਤਾ ਕਿਉਂ ਜੀ? ਉਹ ਪਿੱਛੋਂ ਤਾਕਤ ਦਸਵੇਂ ਪਾਤਸ਼ਾਹ ਦੀ ਵਰਤ ਰਹੀ ਹੈ ਜੀ, ਤਾਕਤ ਸ਼ਕਤੀ ਉਹ ਵਰਤ ਰਹੀ ਹੈ, ਨਹੀਂ ਤੇ ਗੱਲਾਂ ਕਰਨ ਵਾਲੇ ਤੇ ਹੋਰ ਵੀ ਬੜੇ ਹੈਗੇ ਜੀ। ਪਰ ਅੰਦਰ ਰੁਕਦਾ ਨਹੀਂ ਸੀਗਾ, ਅੰਦਰ ਬੈਰਾਗ ਸੀਗਾ। ਕਿਉਂ? ਮਾਤਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨਾ ਚਾਹੁੰਦੇ ਹੈਗੇ ਜੀ, ਵੀ ਇਸੇ ਤਰ੍ਹਾਂ ਸਾਡੇ ਸਾਹਮਣੇ ਬੈਠੇ ਰਹਿਣ ਤੇ ਆਪਾਂ ਦਰਸ਼ਨ ਕਰਦੇ ਰਹੀਏ। ਮਨ ਬੈਰਾਗ ਪਿਆ, ਮਨ ਬੈਰਾਗ ਪਿਆ,
ਮਨ ਬੈਰਾਗ ਪਿਆ, ਮਨ ਬੈਰਾਗ ਪਿਆ,
ਮਨ ਬੈਰਾਗ ਪਿਆ, ਮਨ ਬੈਰਾਗ ਪਿਆ,
ਮਨ ਬੈਰਾਗ ਪਿਆ, ਮਨ ਬੈਰਾਗ ਪਿਆ।
ਦਰਸ਼ਨ ਦੇਖਣੇ ਕਾ ਚਾਓ, ਦਰਸ਼ਨ ਦੇਖਣੇ ਕਾ ਚਾਓ,
ਦਰਸ਼ਨ ਦੇਖਣੇ ਕਾ ਚਾਓ, ਦਰਸ਼ਨ ਦੇਖਣੇ ਕਾ ਚਾਓ।
ਇਹਦੇ ਅਰਥ ਮਹਾਂਪੁਰਖ ਬੜੇ ਕਰਦੇ ਜੀ, ਜਿੱਥੇ ਬਾਹਰਲਾ ਬੈਰਾਗ ਉੱਥੇ ਅੰਦਰਲਾ ਬੈਰਾਗ ਵੀ ਹੈਗਾ ਜੀ। ਮਾਵਾਂ ਦੇ ਅੰਦਰ ਬੈਰਾਗ ਬਹੁਤ ਜ਼ਿਆਦਾ ਸੀਗਾ ਇਸ ਗੱਲ ਨੂੰ ਲੈ ਕੇ। ਤੇ ਜਦੋਂ ਮਹਾਰਾਜ ਦਾ ਮੈਸੇਜ ਪਹੁੰਚ ਰਿਹਾ ਨਾ ਜੀ, ਮੈਸੇਜ ਨਹੀਂ ਇਕੱਲਾ ਪਹੁੰਚ ਰਿਹਾ, ਤਾਕਤ ਪਹੁੰਚ ਰਹੀ ਗੁਰੂ ਜੀ ਦੀ ਨਾਲ ਜੀ। ਮਾਲਵਾਂ ਦਾ ਮਨ ਜਿਹੜਾ ਉਹ ਦ੍ਰਿੜ ਹੋ ਰਿਹਾ ਹੌਲੀ 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 ਹੌਲੀ, ਹੰਝੂ ਵਗਣੇ ਬੰਦ ਹੋ ਰਹੇ ਨੇ ਸੰਗਤ ਜੀ, ਬੈਰਾਗ ਆਉਣਾ ਬੰਦ ਹੋ ਰਿਹਾ ਜੀ। ਹਾਂਜੀ,
ਤੁਰਕੇਸ਼ ਸੀਸ ਦੋਸ਼ਾਂ ਚੜਾਏ,
ਮਾਤਾ ਉਹ ਸਿੱਖ ਕਹਿ ਰਹੇ ਮਸੰਦ ਜਾ ਕੇ, ਮਾਤਾ ਜੀ ਗੁਰੂ ਜੀ ਕਹਿੰਦੇ ਨੇ ਸਾਡੇ ਪਿਤਾ ਜੀ ਨੇ ਆਪਣੀ ਮਰਜ਼ੀ ਨਾਲ ਸਰੀਰ ਤਿਆਗਿਆ, ਔਰ ਇਹ ਜਿਹੜਾ ਦੋਸ਼ ਹੈ ਇਹ ਔਰੰਗਜ਼ੇਬ ਤੇ ਜਾਣਾ, ਇਹ ਬੜਾ ਵੱਡਾ ਧੋਖਾ ਹੋ ਗਿਆ ਜੀ ਔਰੰਗਜ਼ੇਬ ਨਾਲ। ਸੱਚ ਪੁੱਛੋ ਤੇ ਸਰੀਰ ਤੇ ਗੁਰੂ ਸਾਹਿਬ ਨੇ ਇੱਛਾ ਨਾਲ ਗਰਦਨ ਪਹਿਲਾਂ ਹੀ ਅੱਡ ਹੋ ਗਿਆ ਸੀ ਸੀਸ ਜੀ, ਪਰ ਜਿਹੜਾ ਪਾਪ ਦਾ ਠੀਕਰਾ ਭੰਨਿਆ ਉਹ ਔਰੰਗਜ਼ੇਬ ਦੇ ਉੱਤੇ ਭੱਜ ਗਿਆ ਜੀ। ਇਹ ਨਹੀਂ ਵੀ ਗੁਰੂ ਘਰ ਵਿੱਚ ਵੀ ਧੋਖਾ, ਹੁਣ ਗੱਲ ਬੰਦੇ ਦੀ ਦੂਜੇ ਪਾਸੇ ਵੀ ਚੱਲ ਜਾਏਗੀ। ਸੰਗਤ ਜੀ, ਔਰੰਗਜ਼ੇਬ ਦੇ ਪਾਪ ਉਵੇਂ ਖਤਮ ਨਹੀਂ ਹੋਣੇ ਜੀ, ਵਾਹਿਗੁਰੂ ਪੁੰਨੋ ਦੇ ਉਹ ਐਵੇਂ ਖਤਮ ਨਹੀਂ ਹੋਣੇ ਜੀ। ਦੁਨੀਆਂ ਦਾ ਭਲਾ ਕਰਨ ਵਾਸਤੇ ਸੱਚੇ ਪਾਤਸ਼ਾਹ ਨੇ ਐਸਾ ਕੀਤਾ, ਨਹੀਂ ਤਾਂ ਔਰੰਗਜ਼ੇਬ ਨੇ ਹਿੰਦੂ ਨਹੀਂ ਸੀ ਦੁਨੀਆਂ 'ਤੇ ਕੋਈ ਰਹਿਣ ਦੇਣਾ ਜੀ। ਇਹ ਗੱਲ ਪੱਕੀ ਹੈ ਜੀ, ਕੋਈ ਮੰਨੇ ਜਾਂ ਨਾ ਮੰਨੇ ਇਸ ਗੱਲ ਨੂੰ, ਉਹਨੇ ਸਭ ਨੂੰ ਸਾਧ ਸੰਗਤ ਜੀ ਜਿਹਨੇ ਉਤਰਾ ਕੇ ਸਭ ਨੂੰ ਮੁਸਲਮਾਨ ਬਣਾ ਦੇਣਾ ਹੈਗਾ ਜੀ। ਹਾਂਜੀ,
ਤਨ ਅੰਤ ਸਮਾਂ ਪਹੁੰਚਿਓ ਸੋ ਆਏ।
ਸੋ ਅੰਤ ਸਮਾਂ ਤੇ ਗੁਰੂ ਸਾਹਿਬ ਜੀ ਦਾ ਆਇਆ ਹੀ ਸੀ, ਪਰ ਇਸ ਤਰੀਕੇ ਨਾਲ ਜਿਹੜਾ ਗੁਰੂ ਸਾਹਿਬ ਜੀ ਦੀ ਕਿਰਿਆ ਹੈ, ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਵੈ ਇੱਛਾ ਸੀਗੀ ਜੀ। ਹਾਂਜੀ,
ਅਬ ਤਿੰਨ ਸਥਾਨ ਸੁੱਤ ਕੋ ਬਿਲੋ।
ਹੁਣ ਮਸੰਦ ਕੁਝ ਆਪਣੇ ਵੱਲੋਂ ਕਹਿ ਰਹੇ ਜੀ। ਮਸਾਂਦਾ ਨੇ ਮਹਾਰਾਜ ਮਾਤਾਵਾਂ ਨੂੰ ਆਖਿਆ ਵੀ ਮਾਤਾ ਜੀ, ਹੁਣ ਉਹਨਾਂ ਦੀ ਥਾਂ ਤੇ ਦਸਵੇਂ ਪਾਤਸ਼ਾਹ ਨੂੰ ਵੇਖਿਆ ਕਰੋ। ਕਹਿਣ ਲੱਗੇ ਮਾਤਾ ਨਾਨਕੀ ਜੀ ਨੂੰ ਆਖਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਹੁਣ ਉਹਨਾਂ ਵਿੱਚੋਂ ਕਰਿਆ ਕਰੋ। ਮਾਤਾ ਗੁਜਰੀ ਜੀ ਨੂੰ ਵੀ ਆਖਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਹੁਣ ਦਸਵੇਂ ਪਾਤਸ਼ਾਹ ਚੋਂ ਕਰਿਆ ਕਰੋ। ਹਾਂਜੀ,
ਮਨ ਬ੍ਰਿਤੀ ਸ਼ੋਕ ਤੇ ਰਾਖ ਲੋਕ।
ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਵਿਸ਼ੇਸ਼ ਤੁਹਾਨੂੰ ਸੰਦੇਸ਼ਾ ਹੈ, ਸਾਨੂੰ ਭੇਜਿਆ, ਹੁਣ ਅੱਜ ਤੋਂ ਬਾਅਦ ਸ਼ੋਕ ਨਹੀਂ ਕਰਨਾ ਤੁਸੀਂ। ਕਹਿਣ ਲੱਗੇ ਮਨ ਦੀ ਬਿਰਤੀ ਰੋਕ ਲੈਣੀ। ਕਹਿਣ ਲੱਗੇ ਇਸ ਤਰ੍ਹਾਂ ਹੁਣ ਬੈਰਾਗ ਨਹੀਂ ਕਰਨਾ, ਸੰਗਤਾਂ ਵੇਖਣਗੀਆਂ ਕੀ ਆਖਣਗੀਆਂ। ਹਾਂਜੀ, ਤੁਸੀਂ ਸੰਗਤ ਨੂੰ ਸਿੱਖਿਆ ਦੇਣੀ ਹੈ, ਸੰਗਤ ਤੁਹਾਡੇ ਕੋਲੋਂ ਉਪਦੇਸ਼ ਲਵੇ। ਹਾਂਜੀ,
ਥਿਤ ਹੁਤੋ ਨਿਕਟ ਭਰਾਤਾ ਕਿਰਪਾਲ।
ਮਹਾਰਾਜ ਸੱਚੇ ਪਾਤਸ਼ਾਹ ਜੀ, ਮਾਮਾ ਜੀ ਵੀ ਗੁਰੂ ਉਸ ਸਮੇਂ ਨਾਲ ਸਨ ਜੀ, ਸਿੱਖਾਂ ਦੇ ਮਾਮਾ ਕਿਰਪਾਲ ਚੰਦ ਜੀ, ਉਹ ਵੀ ਮਾਤਾ ਗੁਜਰੀ ਜੀ ਨੂੰ ਕਹਿੰਦੇ ਵੀ ਅੱਜ ਤੋਂ ਬਾਅਦ ਹੁਣ ਦਸਵੇਂ ਪਾਤਸ਼ਾਹ ਨੇ ਸਾਡੇ ਸਾਰਾ ਕੁਝ। ਕਹਿਣ ਲੱਗੇ ਹੁਣ ਸਾਨੂੰ ਉਹਨਾਂ ਦਾ ਆਸਰਾ ਹੈ। ਹਾਂਜੀ,
ਸੁਣ ਇਹ ਪ੍ਰਸੰਗ ਕਹਿਤ ਤਕਾਲ।
ਉਹਨਾਂ ਨੇ ਵੀ ਆਪਣੀ ਭੈਣ ਨੂੰ ਲਾਗੋਂ ਇਹ ਗੱਲ ਆਖੀ। ਹਾਂਜੀ,
ਹੇ ਭਗਨ ਲੇਹੋ ਚਿਤ ਮਹਿ ਵਿਚਾਰ।
ਭਗਨ ਦਾ ਅਰਥ ਹੈ ਭੈਣ। ਹਾਂਜੀ, ਭਾਈ ਸੰਤੋਖ ਸਿੰਘ ਜੀ ਲਿਖਦੇ, ਮਾਮਾ ਕਿਰਪਾਲ ਚੰਦ ਜੀ ਹੱਥ ਜੋੜ ਕੇ ਕਹਿਣ ਲੱਗੇ, ਮੇਰੀਏ ਭੈਣੇ, ਆਪਾਂ ਦੋਵਾਂ ਦਾ ਜਨਮ ਇੱਕ ਮਾਂ ਦੀ ਕੁੱਖ ਤੋਂ ਹੋਇਆ। ਕਹਿਣ ਲੱਗੇ ਇੱਕ ਮਾਂ ਦੀ ਕੁੱਖ ਤੋਂ ਸਾਡਾ ਜਨਮ ਹੋਇਆ, ਪਰ ਸੱਚੀ ਗੱਲ ਇਹ ਹੈ ਤੂੰ ਮੇਰੇ ਨਾਲੋਂ ਕਿਤੇ ਵੱਡੇ ਭਾਗਾਂ ਵਾਲੀ ਹੈ। ਕਹਿਣ ਲੱਗੇ ਜਗਤ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਿਲ ਬਣੇ ਹੋ ਤੁਸੀਂ, ਤੁਹਾਡੇ ਬੜੇ ਵੱਡੇ ਭਾਗ, ਅਤੇ ਵੇਖੋ ਹੁਣ ਜਿੱਥੇ ਤੁਹਾਡੇ ਪਿਤਾ ਜਗਤ ਦੇ ਗੁਰੂ ਸਨ, ਉੱਥੇ ਹੁਣ ਤੁਹਾਡੇ ਪੁੱਤਰ ਜੀ ਜਗਤ ਦੇ ਗੁਰੂ ਨੇ। ਕਹਿਣ ਲੱਗੇ ਪੁੱਤਰ ਜੀ ਤੁਹਾਡੇ ਜਗਤ ਦੇ ਗੁਰੂ ਨੇ, ਤੁਹਾਡੀ ਤੇ ਬੜੀ ਵੱਡੀ ਜ਼ਿੰਮੇਵਾਰੀ ਹੈ। ਕਹਿਣ ਲੱਗੇ ਹੇ ਭਗਨ ਲੇਹੋ ਚਿਤ ਮਹਿ ਵਿਚਾਰ, ਆਪਣੇ ਹਿਰਦੇ ਵਿੱਚ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਦਿੜ ਰੱਖੋ। ਠੀਕ ਹੈ ਅਸੀਂ ਇੱਕ ਮਾਂ ਦੀ ਕੁੱਖ ਤੋਂ ਜਨਮੇ, ਪਰ ਤੁਹਾਡੇ ਭਾਗ ਬੜੇ ਵੱਡੇ। ਕਹਿਣ ਲੱਗੇ ਵੇਖੋ ਤੁਹਾਡਾ ਕਿਹੜੇ ਘਰ ਵਿੱਚ ਸੰਬੰਧ ਜੁੜਿਆ ਆ ਕੇ। ਹਾਂਜੀ,
ਨਹਿ ਮਿਟੈ ਕਬ ਹੂੰ ਜੋ ਹੋਵਨਹਾਰ।
ਹੋਵਨਹਾਰ ਜੋ ਹੋਣਾ ਉਹ ਮਿਟ ਥੋੜੀ ਸਕਦਾ। ਕਹਿਣ ਲੱਗੇ ਹਾਂਜੀ,
ਸਤਿਗੁਰ ਸ਼ਲੋਕ ਲਿਖ ਕੇ ਪਠਾਏ
ਤੇ ਆਖਿਆ ਨਾਲੇ ਆਪਣੀ ਭੈਣ ਨੂੰ। ਮਾਮਾ ਕਿਰਪਾਲ ਚੰਦ ਜੀ ਕਹਿ ਰਹੇ ਮਾਤਾ ਗੁਜਰੀ ਜੀ ਨੂੰ ਵੀ ਤੁਸੀਂ ਸਲੋਕ ਨਹੀਂ ਪੜ੍ਹੇ, ਸਲੋਕ ਨਹੀਂ ਸੁਣੇ, ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਭੇਜੇ ਜੀ। ਕੀ ਚਿੰਤਾ ਤਾਂ ਕੀ ਕੀਜੀਐ, ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਤੁਸੀਂ ਸਲੋਕ ਨਹੀਂ ਪੜ੍ਹੇ, ਸਲੋਕ ਨਹੀਂ ਸੁਣੇ, ਇਹ ਮਹਾਰਾਜ ਨੇ ਸਾਡੇ ਵਾਸਤੇ ਭੇਜੇ ਨੇ। ਹਾਂਜੀ,
ਇਹ ਅਰਥ ਹਿਰਦੇ ਕਿਉਂ ਨਾ ਵਸਾਏ,
ਇਹ ਅਰਥ ਆਪਣੇ ਹਿਰਦੇ ਵਿੱਚ ਵਸਾਓ, ਜਗਤ ਵਿੱਚ ਥਿਰ ਕੋਈ ਨਹੀਂ ਰਹਿੰਦਾ ਸੰਗਤ ਜੀ, ਪਰ ਜਿਨ੍ਹਾਂ ਨਾਲ ਪਾਣਾ ਵਰਤਿਆ ਹੋਵੇ ਉਹਨਾਂ ਨੂੰ ਪਤਾ ਜੀ ਸਾਰੀ ਗੱਲ ਦਾ ਜੀ। ਪਰ ਉਹ ਜਿਹੜੇ ਪਿੱਛੋਂ ਬਚਨ ਆਏ ਸੀ ਨਾ ਦਸਵੇਂ ਪਾਤਸ਼ਾਹ ਦੇ, ਉਹ ਦੋਵਾਂ ਮਾਵਾਂ ਦੇ ਹਿਰਦੇ ਵਿੱਚ ਸਹਿਜੇ ਸਹਿਜੇ ਵਸ ਗਏ ਜੀ ਉਹ। ਹਾਂਜੀ,
ਤਿੰਨ ਪੁੱਤਰ ਗੁਰੂ ਬਨ ਹੈ ਬਿਲੰਦ,
ਕਹਿਣ ਲੱਗੇ ਹੁਣ ਵੇਖੋ ਆਪਣੇ ਪੁੱਤਰ ਜੀ ਵੱਲ ਵੇਖੋ, ਕਿੱਡੇ ਵੱਡੀ ਸਮਰੱਥਾ ਦੇ ਮਾਲਕ, ਕਿੰਨੇ ਮਹਾਨ ਸਤਿਗੁਰੂ ਨੇ ਉਹ।
ਹਾਂਜੀ, ਜਿਨਕੋ ਪ੍ਰਤਾਪ ਦੇਖਤ ਸੁਸ਼ੰਦ,
ਜਿਨ੍ਹਾਂ ਦਾ ਤੇਜ ਪ੍ਰਤਾਪ ਤਿੰਨਾਂ ਲੋਕਾਂ ਵਿੱਚ ਆਉਣਾ। ਕਹਿਣ ਲੱਗੇ ਸੰਗਤ ਜੀ, ਹੈਗਾ ਮਹਾਰਾਜ ਦਾ ਤੇਜ ਪ੍ਰਤਾਪ ਦਸਵੇਂ ਪਾਤਸ਼ਾਹ ਦਾ? ਇਹੋ ਜਿਹਾ ਕਿਹੜਾ ਦੇਸ਼ ਹੈਗਾ ਜਿੱਥੇ ਅੱਜ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਮ ਨਹੀਂ ਲਿਆ ਗਿਆ? ਜੀ ਸਭ ਦੇਸ਼ਾਂ ਚ ਦਸਵੇਂ ਪਾਤਸ਼ਾਹ ਦਾ ਨਾਮ ਬੋਲਿਆ ਜਾ ਰਿਹਾ। ਤੁਸੀਂ ਵੀ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਤੇਹ ਪਿਖੋ ਆਪ ਕੀਜੈ ਆਨੰਦ।
ਉਹਨਾਂ ਨੂੰ ਵੇਖੋ, ਹੁਣ ਉਹਨਾਂ ਦੇ ਦਰਸ਼ਨ ਕਰੋ ਤੇ ਆਨੰਦ ਲਓ। ਸੰਗਤ ਜੀ, ਇਹਨਾਂ ਗੱਲਾਂ ਦੀ ਦੇਰ ਸੀ ਵਾਤਾਵਰਣ ਵਿੱਚ ਖੁਸ਼ੀਆਂ ਵਰਤ ਗਈਆਂ ਜੀ ਉਸੇ ਵੇਲੇ ਦੀ। ਉਸੇ ਵੇਲੇ ਬੈਰਾਗ ਦਾ ਮਾਹੌਲ ਦੂਰ ਹੋ ਗਿਆ, ਦਸਵੇਂ ਪਾਤਸ਼ਾਹ ਨੇ ਆਪਣੀ ਮਿਹਰ ਭੇਜ ਦਿੱਤੀ ਜੀ ਉਸ ਪਾਸੇ। ਹਾਂਜੀ,
ਪ੍ਰਿਯ ਸਭਨ ਚਕੋਰਨ ਮਨਹੋ ਚੰਦ,
ਵੇਖੋ ਦਸਵੇਂ ਪਾਤਸ਼ਾਹ ਚੰਦ ਦੀ ਨਿਆਈ ਤੇ ਗੁਰੂ ਕੇ ਸਿੱਖ ਚਕੋਰ ਦੀ ਨਿਆਈ, ਆਪਣੇ ਸੱਚੇ ਪਾਤਸ਼ਾਹ ਦੇ ਕਿਵੇਂ ਦਰਸ਼ਨ ਕਰਦੇ। ਉੱਠ ਕੇ ਵੇਖੋ ਬਾਹਰ ਜਾ ਕੇ, ਕਹਿਣ ਲੱਗੇ ਵਿੱਚ ਬੈਠੇ ਸਾਰਿਆਂ ਦੇ ਕਿੰਨੇ ਸ਼ੋਭਨੀਕ ਲੱਗ ਰਹੇ। ਕਹਿਣ ਲੱਗੇ ਉੱਠ ਕੇ ਬਾਹਰ ਜਾ ਕੇ ਵੇਖੋ ਸਿੱਖ ਸੰਗਤਾਂ ਕਿੰਨੇ ਪਿਆਰ ਨਾਲ ਉਹਨਾਂ ਦੇ ਦਰਸ਼ਨ ਕਰ ਰਹੀਆਂ ਜੀ। ਹਾਂਜੀ,
ਕਹਿ ਬਾਰ ਬਾਰ ਤੁਮ ਪਾਹੇ ਪਠਾਏ,
ਹੁਣ ਬਾਰ ਬਾਰ ਥੋੜੀ ਕਹਿਣ ਲੱਗੇ ਤੁਹਾਨੂੰ ਅਸੀਂ ਇਹ ਗੱਲਾਂ ਕਹਿਣੀਆਂ। ਹਾਂਜੀ,
ਹਿੱਤ ਧਰੋ ਦਿਲਾਸਾ ਦੇਹੋ ਜਾਏ,
ਹੁਣ ਬਾਹਰ ਜਾ ਕੇ ਵੇਖੋ ਆਪ ਵੀ ਦਿਲਾਸਾ ਧਾਰਨ ਕਰੋ ਤੇ ਸੰਗਤ ਨੂੰ ਵੀ ਸਗੋਂ ਤੁਸੀਂ ਦਿਲਾਸਾ ਦਿਓ ਜਾ ਕੇ। ਕਹਿਣ ਲੱਗੇ ਉਹ ਗੱਲ ਕੀ ਜੀ? ਉਹ ਦਸਵੇਂ ਪਾਤਸ਼ਾਹ ਜੀ ਦੀ ਮਿਹਰ ਪਿੱਛੇ ਵਰਤ ਚੁੱਕੀ ਸੀਗੀ, ਗੱਲ ਸਾਰੀ ਮਿਹਰ ਦੀ ਹੈਗੀ ਜੀ। ਹਾਂਜੀ,
ਸੁਣ ਦੋਹਨ ਮਾਤ ਚਿਤ ਸ਼ੁਭ ਵਿਚਾਰ,
ਲਓ ਜੀ ਗੁਰੂ ਸਾਹਿਬ ਨੇ ਮਿਹਰ ਕਰਤੀ, ਮਾਵਾਂ ਦੇ ਹਿਰਦੇ ਟਿਕ ਗਏ ਜੀ। ਉਹ ਜਿਹੜਾ ਬੈਰਾਗ ਥੰਮਿਆ ਨਹੀਂ ਨਾ ਜੀ ਜਾਂਦਾ, ਗੁਰੂ ਸਾਹਿਬ ਜੀ ਦੀ ਮਿਹਰ ਨਾਲ ਬੈਰਾਗ ਥੰਮਿਆ ਗਿਆ ਜੀ। ਹਾਂਜੀ,
ਤਜ ਸ਼ੋਕ ਦੀਨ ਸੁਤ ਪ੍ਰੇਮ ਧਾਰ,
ਗੱਜ ਕੇ ਆਖੋ ਵਾਹਿਗੁਰੂ। ਬਸ ਪਤਾ ਨੀ ਕੀ ਕਲਾ ਵਰਤੀ, ਦੋਵਾਂ ਮਾਵਾਂ ਦੇ ਅੰਦਰ ਉਸੇ ਵੇਲੇ ਦਸਵੇਂ ਪਾਤਸ਼ਾਹ ਜੀ ਦੀ ਵਡਿਆਈ ਵਸ ਗਈ ਜੀ। ਉਸੇ ਵੇਲੇ ਉਹ ਵਡਿਆਈ ਵਸ ਗਈ, ਉਸੇ ਵੇਲੇ ਆਉਣ ਵਾਲੇ ਸਮੇਂ ਦੀਆਂ ਵਿਚਾਰਾਂ ਆਰੰਭ ਹੋ ਗਈਆਂ ਜੀ। ਹਾਂਜੀ,
ਜਿਮ ਪਾਗ ਬੰਦ ਹੈ ਰੀਤ ਹੋਏ,
ਤੇ ਹੁਣ ਮਾਮਾ ਕਿਰਪਾਲ ਚੰਦ ਜੀ ਕਹਿੰਦੇ ਨੇ ਮਾਤਾ ਨਾਨਕੇ ਜੀ ਨੂੰ ਤੇ ਮਾਤਾ ਗੁਜਰੀ ਜੀ ਨੂੰ ਵੀ ਆਪਾਂ ਵੱਡੇ ਪਾਤਸ਼ਾਹ ਸਮਰੱਥ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਪਾਵਰੋ ਰਾਏ ਜੀ ਕਹਿੰਦੇ ਹੋਣਗੇ ਜੀ, ਚਲੋ ਹੁਣ ਉਹਨਾਂ ਦੀ ਦਸਤਾਰ ਬੰਦੀ ਵੀ ਕਰੀਏ। ਕਹਿਣ ਲੱਗੇ ਪੱਗ ਬੰਨੀਏ ਉਹਨਾਂ ਦੇ ਸੀਸ ਤੇ, ਦਸਤਾਰ ਸਜਾਈਏ ਹੁਣ। ਹਾਂਜੀ,
ਚਾਹੇ ਅੰਤ ਵਸਤ ਅਨਵਾਏ ਸੋਏ,
ਹੁਣ ਤੇ ਤੁਸੀਂ ਤਿਆਰੀਆਂ ਕਰੋ ਕਿਹੜੀਆਂ ਕਿਹੜੀਆਂ ਵਸਤੂਆਂ ਮੰਗਵਾਉਣੀਆਂ। ਹਾਂਜੀ,
ਇਹ ਥਾਂ ਲੱਭੇ ਤਬ ਮੋਲ ਲਿਹੋ,
ਤੇ ਜਿਸ ਥਾਂ ਤੇ ਵਸਤੂਆਂ ਮਿਲਦੀਆਂ ਉੱਥੇ ਮਾਇਆ ਭੇਜੀਏ, ਜੇ ਇੱਥੋਂ ਮਿਲਦੀਆਂ ਤੇ ਇੱਥੋਂ ਖਰੀਦੀਏ ਉਹ ਵਸਤੂਆਂ। ਹੁਣ ਤੇ ਤਿਆਰੀ ਕਰੀਏ, ਦਸਵੇਂ ਪਾਤਸ਼ਾਹ ਨੇ ਜਗਤ ਦੀ ਗੁਰਤਾ ਗੱਦੀ ਤੇ ਸੱਜਣਾ ਤੇ ਸਮਾਗਮ ਬੜਾ ਵੱਡਾ ਕਰਨਾ। ਕਹਿਣ ਲੱਗੇ ਅਸੀਂ, ਹਾਂਜੀ,
ਨਤ ਅਪਰ ਨਗਰ ਧਨ ਭੇਜਦੇ ਹੋ,
ਮਾਇਆ ਬਾਹਰ ਭੇਜੀਏ, ਹੋਰਨਾਂ ਨਗਰਾਂ ਵਿੱਚ ਮਾਇਆ ਭੇਜੀਏ, ਗੁਰੂ ਕੇ ਸਿੱਖ ਉੱਥੋਂ ਜਾ ਕੇ ਵਸਤੂਆਂ ਲੈ ਕੇ ਆਉਣ। ਹਾਂਜੀ,
ਸੁਣ ਸੁਣ ਮਸੰਦ ਪਠ ਦਰਬ ਦੀਨ,
ਤੇ ਲਓ ਜੀ ਮਾਤਾਵਾਂ ਦੇ ਅੰਦਰੋਂ ਬੈਰਾਗ ਥੰਮ ਗਿਆ ਤੇ ਖੁਸ਼ੀਆਂ ਖੇੜੇ ਬਣ ਗਏ। ਗੱਜ ਕੇ ਆਖੋ, ਬਸ ਇਹ ਤੇ ਗੁਰੂ ਦੀ ਕਿਰਪਾ ਜੀ। ਸੰਗਤ ਜੀ, ਤੁਸੀਂ ਆਪ ਵੇਖਿਓ, ਪੰਜ ਮਿੰਟ ਪਹਿਲਾਂ ਜਿਹੜੀ ਕਥਾ ਸੁਣ ਰਹੇ ਸੀ ਤੁਹਾਡਾ ਮਨ ਹੋਰ ਸੀ ਤੇ ਪੰਜ ਮਿੰਟਾਂ ਬਾਅਦ ਹੋਰ ਹੋ ਗਿਆ ਹੋਏਗਾ ਮਨ ਜੀ। ਹਾਂਜੀ, ਉਹ ਮਹਾਰਾਜ ਦੀ ਕਿਰਪਾ ਜੀ ਵਰਤ ਗਈ ਜੀ ਸਾਰਿਆਂ ਤੇ। ਪੰਜ ਮਿੰਟ ਪਹਿਲਾਂ ਮਨ ਬੈਰਾਗ ਵਾਲਾ ਸੀਗਾ ਜੀ ਜਦੋਂ ਉਪਦੇਸ਼ ਚੱਲ ਰਹੇ ਸੀ। ਬਸ ਜਿਉਂ ਹੀ ਦਸਵੇਂ ਪਾਤਸ਼ਾਹ ਦੇ ਦਸਤਾਰਬੰਦੀ ਦੀ ਗੱਲ ਆਰੰਭ ਹੋ ਗਈ ਜੀ, ਉਹ ਨਾਲ ਹੀ ਖੁਸ਼ੀਆਂ ਵਰਤ ਗਈਆਂ ਜੀ ਉੱਥੇ ਜੀ। ਹਾਂਜੀ,
ਗਨ ਪਾਗ ਬਸਤਰ ਅਨਵਾਏ ਲੀਨ,
ਤੇ ਸੰਗਤ ਜੀ ਹੁਣ ਮਾਤਾ ਜੀ ਕਹਿ ਰਹੇ ਵੀ ਦਸਤਾਰੇ ਲੈ ਕੇ ਆਓ ਫਿਰ ਜਾ ਕੇ। ਹਾਂਜੀ,
ਬਹੁ ਮੋਲ ਪਸ਼ਮ ਅੰਬਰ ਮੰਗਾਏ,
ਤੇ ਬੜੇ ਕੀਮਤੀ ਦਸਵੇਂ ਪਾਤਸ਼ਾਹ ਜੀ ਦੇ ਵਾਸਤੇ ਹੁਣ ਵਸਤਰ ਮੰਗਾਏ ਜਾ ਰਹੇ ਜੀ। ਮਾਵਾਂ ਦੇ ਅੰਦਰ ਉਹ ਸਾਰਾ ਮਾਹੌਲ ਬਦਲ ਦਿੱਤਾ। ਗੁਰਮੁਖੋ, ਮਨ ਬਦਲਣਾ ਗੁਰੂ ਜੀ ਦੀ ਕਿਰਿਆ ਹੈ, ਕਿਸੇ ਹੋਰ ਦਾ ਕੰਮ ਨਹੀਂ ਹੈਗਾ ਜੀ। ਹਾਂਜੀ,
ਪੁੰਨ ਚੀਰ ਰੇਸ਼ਮੀ ਲੈ ਤਰਾਏ,
ਰੇਸ਼ਮੀ ਕੱਪੜੇ ਮਾਤਾਵਾਂ ਨੇ ਮੰਗਵਾਏ। ਮਾਤਾ ਗੁਜਰੀ ਜੀ ਕਹਿਣ ਲੱਗੇ ਠੰਡ ਦਾ ਮੌਸਮ ਹੈ, ਉੱਨ ਵਾਲੇ ਕੱਪੜੇ ਵੀ ਲੈ ਕੇ ਆਓ। ਕਹਿਣ ਲੱਗੇ ਹੁਣ ਉਹ ਜੇ ਬਸਤਰ ਆ ਰਹੇ ਜੀ ਦਸਵੇਂ ਪਾਤਸ਼ਾਹ ਵਾਸਤੇ। ਹਾਂਜੀ,
ਗਨ ਗ੍ਰਾਮ ਦਰਬ ਦੇ ਕ੍ਰਿਤ ਵਿਸਾਲ,
ਗੱਜ ਕੇ ਆਖੋ ਵਾਹਿਗੁਰੂ। ਮਾਤਾ ਨਾਨਕੀ ਜੀ ਬੜੇ ਸਿਆਣੇ ਜੀ, माता नानकी जी नूं पता भी घ्यो दी बड़ी लोड़ है जी, लंगर लाउणा गुरु तेग बहादुर जी दी याद विच, ते दसवें पातशाह ने गुरता गद्दी ते सजना ते समागम करना। माता जी नूं पता भी घ्यो दी बड़ी लोड़ है। माता जी ने सिखां नूं माया दे के पिंडां च भेज दिता भी पिंडां विचों घ्यो इकट्ठा करके लै के आओ। कहण लगे उदों डेयरियां नहीं ना जी हुंदियां, कह के आखो वाहिगुरु, हांजी भी डेयरी ते जाके जिन्ना मर्जी लै आओ जी। ਹਾਂਜੀ ਹੁਣ ਦੁੱਧ ਤੇ ਅਸਲੀ ਨਹੀਂ ਹੈਗਾ ਜੀ, ਕਿ ਉਹ ਪਤਾ ਨਹੀਂ ਹੈ ਕਿੱਥੋਂ ਕੱਢੀ ਜਾਂਦੇ ਜੀ, ਇਹ ਵੀ ਵਾਹਿਗੁਰੂ ਬਚਾਏ ਸੱਚੇ ਪਾਤਸ਼ਾਹ। ਮਾਤਾ ਜੀ ਉਹਨੂੰ ਘਿਓ ਸ਼ੁੱਧ ਸੀਗਾ ਜੀ, ਦੇਸੀ ਘਿਓ। ਮਾਤਾ ਜੀ ਨੇ ਮਾਇਆ ਦੇ ਕੇ ਭੇਜਿਆ ਦਸਵੇਂ ਪਾਤਸ਼ਾਹ ਜੀ ਦੀ ਹੋਣੀ ਦਸਤਾਰ ਬੰਦੀ, ਗੁਰੂ ਸਾਹਿਬ ਜੀ ਦੀ ਯਾਦ ਚ ਲਾਉਣਾ ਲੰਗਰ, ਪਿੰਡਾਂ ਵਿੱਚ ਭੇਜਿਆ ਵੀ ਘਿਓ ਲੈ ਕੇ ਆਓ ਪਿੰਡਾਂ ਵਿੱਚੋਂ ਜਾ ਕੇ। ਹਾਂਜੀ, ਗਨ ਗ੍ਰਾਮ ਦਰਬ ਤੇ ਘ੍ਰਿਤ,
ਗਨ ਗ੍ਰਾਮ ਗਰਭ ਤੇ ਘ੍ਰਿਤ ਵਿਸਾਲ, ਸਰਕਰਾ ਸੇਤ ਕਰ ਸੰਤ ਜਾਲ।
ਉਸ ਸਮੇਂ ਵਿੱਚ ਚਿੱਟੀ ਖੰਡ ਜਿਹੜੀ ਸੀਗੀ ਨਾ ਜੀ ਸੰਗਤ ਜੀ, ਉਹ ਬੜੀ ਮਹਿੰਗੀ, ਬੜੀ ਵਧੀਆ ਤੇ ਬੜੀ ਦੁਰਲੱਭ ਸੀਗੀ ਜੀ। ਮਾਤਾ ਜੀ ਨੇ ਆਖਿਆ ਵੀ ਚਿੱਟੀ ਖੰਡ ਮੰਗਵਾਓ, ਚਿੱਟੀ ਖੰਡ।
ਹਾਂਜੀ, ਇਤਿਆਦ ਵਸਤ ਸਭ ਤਿਆਰ ਦੀਨ,
ਮਾਤਾਵਾਂ ਨੇ ਤਿਆਰੀ ਆਰੰਭ ਕਰ ਦਿੱਤੀ, ਮਸੰਦਾਂ ਨੂੰ ਸੱਦ ਲਿਆ, ਸਾਰਾ ਪ੍ਰੋਗਰਾਮ ਉਲੀਕਿਆ ਗਿਆ ਜੀ।
ਜਿਤਨੀ ਸੋ ਚਾਹੇ ਸੋ ਅਧਿਕ ਲੀਨ,
ਤੇ ਜਿੰਨੀਆਂ ਵਸਤੂਆਂ ਚਾਹੀਦੀਆਂ ਸੀ ਨਾ। ਹੁਣ ਆਪਾਂ ਲੰਗਰ ਦੀ ਸੇਵਾ ਕਰਦੇ ਰਹਿੰਦੇ ਹਾਂ ਤੇ ਬੜੇ ਧਿਆਨ ਨਾਲ ਇਹ ਪ੍ਰਸੰਗ ਸੁਣਦੇ, ਕਿਉਂ ਇਹ ਮਾਵਾਂ ਲੰਗਰ ਲਵਾ ਰਹੀਆਂ ਜੀ ਸਾਡੀਆਂ ਜੀ। ਜਿੰਨੀਆਂ ਵਸਤੂਆਂ ਚਾਹੀਦੀਆਂ ਨੇ ਉਹਦੇ ਤੋਂ ਵੱਧ ਵਸਤੂਆਂ ਮੰਗਵਾਈਆਂ ਉਹਨਾਂ ਨੇ ਜੀ, ਉਹਦੇ ਤੋਂ ਵੱਧ ਮੰਗਵਾਈਆਂ, ਫਿਰ ਹੀ ਬਰਕਤ ਰਹਿੰਦੀ ਹੈ ਜੀ, ਉੱਤੋਂ ਗੁਰੂ ਜੀ ਦੀ ਬਾਣੀ ਦੀ ਬਰਕਤ ਹੋਏਗੀ ਜੀ। ਜਿੰਨੀਆਂ ਵਸਤੂਆਂ ਚਾਹੀਦੀਆਂ ਉਹਦੇ ਤੋਂ ਵੱਧ ਵਸਤੂਆਂ ਮਾਵਾਂ ਮੰਗਵਾ ਰਹੀਆਂ ਸੱਚੇ ਪਾਤਸ਼ਾਹ ਜੀ ਦੀਆਂ। ਹਾਂਜੀ,
ਕਹੇ ਅੰਤ ਬਾਤ ਸੁਣੇ ਅੰਤ ਦੇਸ਼,
ਉਧਰੋਂ ਦਸਤਾਰ ਬੰਦੀ ਦੀ ਜਿਹੜੀ ਖਬਰ ਹੈ ਸੰਗਤ ਜੀ, ਉਹ ਸਾਰੇ ਦੇਸ਼ਾਂ ਵਿੱਚ ਫੈਲ ਗਈ, ਸਾਰੇ ਦੇਸ਼ਾਂ ਵਿੱਚ ਪਤਾ ਲੱਗ ਗਿਆ ਵੀ ਇੰਨੀ ਤਰੀਕ ਨੂੰ ਦਸਵੇਂ ਪਾਤਸ਼ਾਹ ਜੀ ਦੀ ਦਸਤਾਰ ਬੰਦੀ ਹੋਏਗੀ ਜੀ। ਹੁਣ ਵੇਖੋ, ਹੁਣ ਗੁਰੂ ਗੋਬਿੰਦ ਸਿੰਘ ਜੀ, ਗੱਜ ਕੇ ਆਖੋ ਧੰਨ ਸ੍ਰੀ ਗੁਰੂ
ਗੋਬਿੰਦ ਸਿੰਘ ਸਾਹਿਬ ਜੀ,
ਉਹਨਾਂ ਦੇ ਸੀਸ ਤੇ ਸੱਜਣੀ ਹੋਵੇ ਦਸਤਾਰ ਤੇ ਸੰਗਤ ਜੀ, ਸੰਗਤ ਵਿੱਚ ਕਿਉਂ ਨੀ ਚਾਹ ਹੋਏਗਾ ਜੀ। ਮਹਾਰਾਜ ਦੇ ਸੀਸ ਤੇ ਦਸਤਾਰਾ ਸੱਜਣਾ ਜੀ, ਬੜਾ ਚਾਹ ਸੰਗਤ ਵਿੱਚ, ਭਾਵੇਂ ਇਹ ਇੱਕਦਮ ਜਿਹੜਾ ਖੁਸ਼ੀ ਦਾ ਮਾਹੌਲ ਬਣਿਆ ਗੁਰੂ ਜੀ ਦੀ ਕਿਰਪਾ ਵਰਤ ਗਈ ਜੀ ਇੱਕਦਮ ਜੀ। ਹਾਂਜੀ, ਵੈਰਾਗ ਗੁਰੂ ਘਰ ਵਿੱਚ, ਮਹਾਰਾਜ ਨੇ ਪਹਿਲਾਂ ਕਿਹਾ ਵੀ ਸ਼ੋਕ ਨਹੀਂ ਚੰਗਾ ਲੱਗਦਾ, ਗੁਰੂ ਘਰ ਵਿੱਚ ਖੁਸ਼ੀਆਂ ਤੇ ਖੇੜੇ ਚੰਗੇ ਲੱਗਦੇ। ਕਹਿਣ ਲੱਗੇ ਉਹ ਇੱਕਦਮ ਖਬਰ ਗੁਰੂ ਜੀ ਦੀ ਕਿਰਪਾ ਨਾਲ ਬਹੁਤ ਦੂਰ ਦੂਰ ਤੱਕ ਪਹੁੰਚ ਗਈ। ਹਾਂਜੀ,
ਚਾਹੇ ਅੰਤ ਚਿੱਤ ਆਵਤ ਅਸ਼ੇਸ਼,
ਤੇ ਹੁਣ ਤੇ ਸੰਗਤਾਂ ਨੂੰ ਤਰੀਕ ਦਾ ਪਤਾ ਲੱਗ ਗਿਆ, ਸੰਗਤਾਂ ਤਿਆਰੀ ਕਰਨ ਲੱਗ ਪਈਆਂ ਵੀ ਇੰਨੀ ਤਰੀਕ ਨੂੰ ਆਪਾਂ ਆਨੰਦਪੁਰ ਸਾਹਿਬ ਪਹੁੰਚ ਜਾਣਾ, ਜਿਵੇਂ ਹੋਲੇ ਮਹੱਲੇ ਤੇ ਸੰਗਤਾਂ ਪਹੁੰਚਦੀਆਂ ਜੀ। ਹਾਂਜੀ,
ਸੇਵਕ ਮਸੰਦ ਹੋਹਾਂ ਸੋ ਤਿਆਰ,
ਸਭ ਮਸੰਦ ਤਿਆਰੀ ਕਰਨ ਲੱਗ ਪਏ ਜੀ ਉਸ ਤਰੀਕ ਦੀ। ਪਹਿਲਾਂ ਇੱਕ ਦਿਨ ਲੰਗਰ ਕਰਨਾ ਸੀ ਬੜਾ ਵੱਡਾ ਜੀ, ਅਗਲੇ ਦਿਨ ਫਿਰ ਦਸਤਾਰ ਬੰਦੀ ਕਰਨੀ ਸੀਗੀ ਜੀ। ਹਾਂਜੀ,
ਬਹੁ ਮੋਲ ਲੇਤ ਦਸਤਾਰ ਚਾਰ,
ਤੇ ਉਧਰੋਂ ਬੇਦੀ ਗੁਰੂ ਨਾਨਕ ਸਾਹਿਬ ਜੀ ਦੀ ਕੁੱਲ, ਗੁਰੂ ਅੰਗਦ ਸਾਹਿਬ ਜੀ ਦੀ ਕੁੱਲ ਤੇਣ, ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਕੁੱਲ ਭੱਲੇ, ਉਹ ਵੀ ਫਿਰ ਆਪਣੇ ਵੱਲੋਂ ਦਸਤਾਰਾਂ ਲੈ ਕੇ ਪਹੁੰਚ ਰਹੇ ਜੀ ਉੱਥੇ ਜੀ, ਦਸਤਾਰਾਂ ਖਰੀਦ ਲਈਆਂ। ਹੁਣ ਮੈਂ ਆਪਣੀ ਜ਼ਿੰਦਗੀ 'ਚ ਸੱਤ ਸਿੰਘ ਸਾਹਿਬਾਂ ਦੀ ਤਾਜਪੋਸ਼ੀ ਵੇਖੀ ਜੀ, ਆਪਣੀ ਜ਼ਿੰਦਗੀ ਵਿੱਚ ਨਾ ਜੀ ਮੈਂ ਸੱਤ ਜਣਿਆਂ ਦੀ ਤਾਜਪੋਸ਼ੀ ਵੇਖੀ ਜੀ। ਜਦੋਂ ਉਹਨਾਂ ਨੂੰ ਦਰਬਾਰ ਸਾਹਿਬ ਗ੍ਰੰਥੀ ਸਿੰਘ ਬਣਾਉਣਾ ਹੁੰਦਾ ਨਾ ਜੀ, ਅਤੇ ਤਿੰਨ ਸਿੰਘ ਸਾਹਿਬ ਅਤੇ ਗਿਆਨੀ ਰਵੇਲ ਸਿੰਘ ਜੀ, ਮਾਨ ਸਿੰਘ ਜੀ, ਸੁਖਜਿੰਦਰ ਸਿੰਘ ਜੀ, ਇਹਨਾਂ ਦੀ ਤੇ ਹੁਣ ਜਿਹੜੇ ਚਾਰ ਰੱਖੇ ਜੀ, ਦਸਤਾਰਾਂ ਦਾ ਢੇਰ ਲੱਗ ਜਾਂਦਾ ਜੀ, ਫੇਰ ਦਸਤਾਰਾਂ ਨਾਲ ਹੀ ਭਰ ਜਾਂਦੇ ਜੀ, ਬੜੀ ਲੰਮਾ ਚੱਕਰ ਪੈ ਜਾਂਦਾ ਜੀ ਦਸਤਾਰਾਂ ਦਾ ਜੀ। ਇਹ ਤੇ ਗੁਰੂ ਦੇ ਸੇਵਾਦਾਰ ਨੇ ਤੇ ਇਹਨਾਂ ਦੀਆਂ ਦਸਤਾਰਾਂ ਦਾ ਇੰਨਾ ਪਸਾਰਾ ਵੱਧ ਜਾਂਦਾ, ਤੇ ਖੁਦ ਗੁਰੂ ਸਾਹਿਬ ਦੇ ਸੀਸ ਤੇ ਦਸਤਾਰ ਸੱਜਣੀ, ਗੱਜ ਕੇ ਆਖੋ
ਵਾਹਿਗੁਰੂ।
ਤਾਂ ਖੁਦ ਹਿਸਾਬ ਲਓ ਵੀ ਕਿੰਨੀਆਂ ਦਸਤਾਰਾਂ ਆਉਣਗੀਆਂ, ਬੇਦੀ ਤੇਹਣ ਭੱਲੇ ਸਾਰੇ ਦਸਤਾਰਾਂ ਲੈ ਕੇ ਪਹੁੰਚ ਰਹੇ ਜੀ ਉੱਥੇ। ਹਾਂਜੀ,
ਸੰਗਤ ਬਟੋਰ ਮਹਿਮਾ ਸੁਣਾਏ,
ਸੰਗਤ ਵਿੱਚ ਗੁਰੂ ਸਾਹਿਬ ਜੀ ਦੀ ਹੁਣ ਮਹਿਮਾ ਚੱਲ ਰਹੀ ਵੀ ਜਿਹੜੇ ਹੁਣ ਨਵੇਂ ਸਤਿਗੁਰੂ ਗੁਰਤਾ ਗੱਦੀ ਤੇ ਬਹਿਣ ਲੱਗੇ ਨਾ, ਸਤਿਗੁਰੂ ਤੇ ਉਹ ਹੀ ਨੇ, ਸਰੀਰ ਨਵਾਂ ਨਾ ਜੀ ਦਸਵੇਂ ਪਾਤਸ਼ਾਹ ਦਾ, 9 ਸਾਲ ਦੀ ਉਮਰ, ਬੜਾ ਹੀ ਸੁੰਦਰ ਰੂਪ ਹੈ ਉਹਨਾਂ ਦਾ। ਕਈ ਤੇ ਉਚੇਚਾ ਵੇਖਣ ਵਾਸਤੇ ਦਰਸ਼ਨ ਕਰਨ ਲਈ ਪਹੁੰਚਦੇ ਵੀ ਕਿਹੋ ਜਿਹੇ ਲੱਗਦੇ ਉਹ। ਹਾਂਜੀ, ਜਿਨ੍ਹਾਂ ਨੇ ਹੁਣ ਗੁਰਤਾ ਗੱਦੀ ਤੇ ਬੈਠਣਾ ਕਿੱਡੇ ਸੁੰਦਰ ਹੋਣਗੇ ਉਹ। ਹਾਂਜੀ,
ਗੁਰ ਬਾਏ ਨਵੀਨ ਅਭਿਖੇਕ ਤਾਹੇ,
ਨਵੀਂ ਉਮਰ, ਛੋਟੀ ਉਮਰ ਹੈ
ਤੇ ਉਹਨਾਂ ਦੇ ਸੀਸ ਤੇ ਹੁਣ ਗੁਰਤਾ ਗੱਦੀ ਦਾ ਦਸਤਾਰਾ ਸੱਜਣਾ। ਹਾਂਜੀ,
ਬਹੁ ਮੇਲ ਹੋਏ ਹੈ ਪੁਰ ਆਨੰਦ
ਆਨੰਦਪੁਰ ਸਾਹਿਬ ਵਿੱਚ ਤੇ ਵਹਿੰਦਿਆਂ ਵਹਿੰਦਿਆਂ ਰੌਣਕਾਂ ਵੱਧ ਗਈਆਂ ਜੀ। ਗੱਜ ਕੇ ਆਖੋ, ਵਹਿੰਦਿਆਂ ਵਹਿੰਦਿਆਂ ਰੌਣਕਾਂ ਇਕਦਮ ਵੱਧ ਗਈਆਂ। ਹਾਂਜੀ,
ਮਿਲ ਚਲੋ ਸ਼ੀਘਰ ਉਸਤਵ ਬਿਲੰਦ,
ਮਿਲ ਚਲੋ ਸ਼ੀਘਰ ਉਤਸਵ ਬਿਲੰਦ। ਸੰਗਤਾਂ ਦੇ ਅੰਦਰ ਚਾ ਬੜਾ, ਕਹਿੰਦੇ ਛੇਤੀ ਛੇਤੀ ਚਲੋ ਤੇ ਜਾ ਕੇ ਪਹਿਲਾਂ ਹੀ ਥਾਂ ਮੜ ਲਈਏ ਆਪਾਂ ਜੀ, ਜਿਵੇਂ ਹੋਲੇ ਮਹੱਲੇ ਤੇ ਹੁੰਦਾ ਜੀ। ਗੱਜ ਕੇ ਆਖੋ, ਉਹ ਪਹਿਲਾਂ ਹੀ ਜਾ ਕੇ ਥਾਂ ਮਲਣੀ ਪੈਂਦੀ, ਨਹੀਂ ਤੇ ਬਾਅਦ ਚੋਂ ਜਗ੍ਹਾ ਹੀ ਨੀ ਲੱਭਦੀ ਜੀ ਉੱਥੇ ਜੀ। ਪਹਿਲਾਂ ਹੀ ਪਹੁੰਚ ਜਾਈਏ ਥਾਂ ਮੱਲ ਲਈਏ ਜਾ ਕੇ ਆਪਣੀ। ਹਾਂਜੀ,
ਚਾਹੋ ਦਿਸ਼ਨ ਸਿੱਖ ਸੁਣ ਸੁਣ ਤੁਰੰਤ,
ਚਾਰੇ ਪਾਸਿਆਂ ਤੋਂ ਗੁਰੂ ਕੇ ਸਿੱਖ ਸੁਣ ਸੁਣ ਕੇ ਆਨੰਦਪੁਰ ਸਾਹਿਬ ਪਹੁੰਚਣ ਲੱਗ ਪਏ।
ਮਹਿ ਕਰਤ ਬਿਲੰਬ ਆਵਤ ਕਰੰਤ,
ਹਾਂਜੀ,
ਮਗ ਮੈਂ ਬਹੀਰ ਸੰਗਤ ਬਿਸਾਰ,
ਜਿੱਥੇ ਕਿੱਥੇ ਸੰਗਤਾਂ ਬਸ ਆਨੰਦਪੁਰ ਸਾਹਿਬ ਨੂੰ ਹੀ ਵਿਖਣ ਜੀ ਸਾਰੀਆਂ ਜੀ। ਹਾਂਜੀ,
ਮਿਲ ਬ੍ਰਿੰਦ ਬ੍ਰਿੰਦ ਪਹੁੰਚੇ ਉਤਾਲ,
ਤੇ ਸਾਧ ਸੰਗਤ ਜੀ ਉਤਾਵਲੇ ਹੋ ਕੇ ਸਾਰੇ ਪਹੁੰਚ ਰਹੇ ਆਨੰਦਪੁਰ ਸਾਹਿਬ ਵਿੱਚ। ਹੁਣ ਤੱਕ ਦਾ ਸਭ ਤੋਂ ਪਹਿਲਾ ਵੱਡਾ ਇਕੱਠ ਹੈ ਜੀ ਇਹ ਜੀ। ਹਾਂਜੀ,
ਬਹੁ ਭੀਰ ਆਨੰਦਪੁਰ ਮਿਲਤ ਜਾਤ, ਸਿੱਖ ਮਿਲੈ ਪਰਸਪਰ ਕਰਤ ਬਾਤ,
ਤੇ ਸਾਰੇ ਸਿੱਖ ਨਾ ਜੀ ਹੁਣ ਮਹਾਰਾਜ ਦੇ ਬਾਰੇ ਬਚਨ ਕਰਦੇ ਜਾਂਦੇ ਵੀ ਸੁਣਿਆ ਛੋਟੀ ਉਮਰ ਹੈ, ਰੂਪ ਬੜਾ ਉਹਨਾਂ ਦਾ ਸੋਹਣਾ, ਜਾ ਕੇ ਦਰਸ਼ਨ ਕਰੀਏ ਤੇ ਕਾਲ ਬੜੀ ਹੈ ਜੀ ਸਾਰਿਆਂ ਨੂੰ ਜੀ। ਇਹ ਜਿਹੜੇ ਵੱਡੇ ਮਹਾਂਪੁਰਸ਼ ਹੁੰਦੇ ਬੰਦੇ ਨੂੰ ਆਪੇ ਖਿੱਚ ਲੈਂਦੇ ਜੀ ਸਾਰਿਆਂ ਨੂੰ ਜੀ, ਆਪੇ ਖਿੱਚ ਪਾ ਲੈਂਦੇ ਜੀ ਗਏ ਜੀ। ਤੇ ਦਸਵੇਂ ਪਾਤਸ਼ਾਹ ਤੇ ਏਡੇ ਸਮਰੱਥ ਨੇ ਜੀ, ਖਿੱਚ ਪੈ ਗਈ ਸਾਰਿਆਂ ਨੂੰ। ਤੇ ਮੈਂ ਸੱਚ ਪੁੱਛੋ ਤੇ ਚਲੋ ਬਹੁਤ ਸਾਰੀਆਂ ਗੱਲਾਂ ਕਰਨ ਤੋਂ ਡਰ ਜਾਈਦਾ ਜੀ, ਮਾਈਕ ਵਿੱਚ ਆਨੰਦਪੁਰ ਸਾਹਿਬ ਦਾ ਕਥਾਵਾਚਕ ਸਿੰਘ ਹੈ ਜੀ, ਉਹ ਮੈਨੂੰ ਕਹਿਣ ਲੱਗੇ ਜਦੋਂ ਹੋਲਾ ਮਹੱਲਾ ਹੁੰਦਾ ਨਾ ਜੀ, ਚਾਰ ਦਿਨ ਦਸਵੇਂ ਪਾਤਸ਼ਾਹ ਮਾਨੋ ਪ੍ਰਤੱਖ ਅੰਦਰ ਆ ਕੇ ਬੈਠਦੇ ਕਹਿਣ ਲੱਗੇ, ਚਾਰ ਦਿਨ ਜੀ ਮਹਾਰਾਜ ਪ੍ਰਤੱਖ ਹੀ ਬੈਠੇ ਹੁੰਦੇ। ਤੇ ਮੈਂ ਕਿਹਾ ਵੀ ਸੱਚ ਹੈ ਜੀ, ਇੰਨੀ ਖਿੱਚ ਪੈਣੀ ਸੰਗਤ ਨੂੰ, ਇਹ ਉਹੋ ਹੀ ਹੈ ਜੀ ਸਾਰਾ ਪ੍ਰਤਾਪ ਜੀ, ਨਹੀਂ ਤੇ ਕਿਸੇ ਕੋਲ ਸਮਾਂ ਹੈਗਾ ਜੀ? ਕੋਈ ਸਮਾਂ ਨਹੀਂ ਹੈਗਾ ਜੀ। ਹਾਂਜੀ, ਉਹ ਸੰਗਤ ਨੂੰ ਖਿੱਚ ਬੜੀ ਪੈ ਗਈ ਵੀ ਨਿੱਕੀ ਜੀ ਉਮਰ ਹੈ ਤੇ ਗੁਰਤਾ ਗੱਦੀ ਤੇ ਸੱਜਣਾ ਤੇ ਜਾ ਕੇ ਕਰੀਏ ਦਰਸ਼ਨ ਉਹਨਾਂ ਦੇ।
ਹਾਂਜੀ, ਸਭ ਕਰਤ ਨਮੋ ਦਰਸ਼ਤ ਰੂਪ,
ਤੇ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਉਧਰੋਂ ਲੰਗਰ ਦੀਆਂ ਤਿਆਰੀਆਂ ਕਰਾਉਂਦੇ ਹੁੰਦੇ ਸੀਗੇ, ਤੇ ਮਹਾਰਾਜ ਨੇ ਲੰਗਰ ਦੀਆਂ ਤਿਆਰੀਆਂ ਪਤਾ ਕਿਵੇਂ ਕਰਾਉਣੀਆਂ? ਹਲਵਾਈ ਹਲਵਾਈ ਆਸੇ ਪਾਸੇ ਹੁੰਦੇ ਸੀਗੇ ਸੰਗਤ ਜੀ, ਤੇ ਮਹਾਰਾਜ ਨੇ ਉੱਪਰ ਛੱਤ ਤੇ ਖਲੋ ਜਾਣਾ ਜੀ। ਦਸਵੇਂ ਪਾਤਸ਼ਾਹ ਨੇ ਸੋਹਣਾ ਚੋਲਾ ਪਾਇਆ ਹੋਣਾ, ਕਲਗੀ ਸਜਾਈ ਹੋਣੀ, ਤੇ ਮਹਾਰਾਜ ਨੇ ਛੱਤ ਤੇ ਖਲੋ ਜਾਣਾ ਤੇ ਸਾਰਿਆਂ ਵੱਲ ਧਿਆਨ ਰੱਖਣਾ ਜੀ, ਹਲਵਾਈਆਂ ਵੱਲ ਵੀ ਸੰਗਤਾਂ ਵੱਲ ਵੀ। ਉਹ ਕਹਿਣਾ ਉਹ ਜਿਹੜੇ ਖਲੋਤੇ ਨਾ ਉਹਨਾਂ ਦੇ ਸੀਸ ਤੇ ਸੱਜਣੀ ਦਸਤਾਰ ਜੀ, ਬੜਾ ਚਾ ਸੰਗਤ ਨੂੰ ਵਧਣਾ। ਹਾਂਜੀ,
ਮਤ ਚਤੁਰ ਚਪਲ ਸੁੰਦਰ ਅਨੂਪ,
ਗੁਰਮੁਖੋ ਬੜਾ ਸਾਧ ਸੰਗਤ ਜੀ, ਮਹਾਰਾਜ ਸਾਹਿਬ ਦੇ ਦਰਸ਼ਨ ਕਰਕੇ ਸੰਗਤਾਂ ਧੰਨ ਧੰਨ ਕਹਿ ਰਹੀਆਂ ਜੀ। ਹਾਂਜੀ,
ਗੁਰਕਾਰ ਦਾਰ ਸੁਣ ਹੁਕਮ ਏਮ,
ਹੁਣ ਲੰਗਰ ਸੁਣਦੇ ਲੰਗਰ ਜੀ ਤੁਸੀਂ, ਹਵਨ ਹੋਵੋ ਸਾਵਧਾਨ, ਸ਼ਕਣ ਛਕਾਉਣ ਵਾਲਾ ਮੈਂ ਘੁਮਾ ਗਿਆ ਤੇ ਲੱਕ ਥੋੜੇ ਥੋੜੇ ਸਿੱਧੇ ਕਰੋ। ਮੈਂ ਤੇ ਪੋਥੀ ਪੜ੍ਹਦਾ ਪੜ੍ਹਦਾ ਮੈਨੂੰ ਭੁੱਖ ਲੱਗ ਗਈ, ਸੱਚ ਦੱਸਾਂ ਮੈਂ ਜੀ, ਜਦੋਂ ਮੈਂ ਪੜ੍ਹ ਰਿਹਾ ਨਾ ਆਹ ਚੀਜ਼ਾਂ ਬਣੀਆਂ ਤੇ ਸੱਚੀ ਗੱਲ ਮੈਨੂੰ ਭੁੱਖ ਲੱਗ ਗਈ, ਮੈਨੂੰ ਉੱਠ ਕੇ ਕੜਾਹ ਪ੍ਰਸ਼ਾਦ ਲੈਣਾ ਪਿਆ। ਭਾਈ ਸਾਹਿਬ ਬੈਠੇ ਜੀ, ਪੁੱਛ ਲਓ ਉਹਨਾਂ ਨੂੰ, ਕਥਾ ਕਰਨ ਤੋਂ ਪਹਿਲਾਂ ਮੈਂ ਖੁੱਲ੍ਹਾ ਕੜਾਹ ਪ੍ਰਸ਼ਾਦ ਛਕਿਆ, ਮੈਂ ਕਿਹਾ ਵੀ ਕਥਾ ਕਰਦਿਆਂ ਵੀ ਮੈਨੂੰ ਭੁੱਖ ਲੱਗਣ ਲੱਗ ਪੈਣੀ ਜੀ। ਅੱਜ ਕੇ ਆਖੋ ਵਾਹਿਗੁਰੂ। ਸੁਣੋ, ਮਹਾਰਾਜ ਨੇ ਹਲਵਾਈਆਂ ਨੂੰ ਕੀ ਆਖਿਆ ਜੀ? ਹਲਵਾਈਆਂ ਨੂੰ ਆਖਿਆ ਵੀ ਵਸਤੂ ਵਧੀਆ ਵਰਤਣੀ ਹੈ ਲੰਗਰ ਵਿੱਚ, ਮਾੜੀ ਚੀਜ਼ ਬਿਲਕੁਲ ਨਹੀਂ ਲੰਗਰ ਵਿੱਚ ਵਰਤਣੀ, ਇੱਕਦਮ ਸ਼ੁੱਧ ਵਸਤੂ ਲੰਗਰ ਵਿੱਚ ਵਰਤਣੀ ਹੈ। ਹਾਂਜੀ,
ਮਿਸ਼ਟਾਨ ਆਦ ਕ੍ਰਿਤ ਅਧਿਕ ਦੀਨ,
ਤੇ ਮਹਾਰਾਜ ਨੇ ਮਿੱਠਾ ਵੀ ਉਹਨਾਂ ਨੂੰ ਖੁੱਲਾ ਦਿੱਤਾ ਤੇ ਘਿਓ ਵੀ ਖੁੱਲਾ ਦਿੱਤਾ। ਮਾਤਾ ਨਾਨਕੀ ਜੀ ਨੇ ਪਹਿਲਾਂ ਹੀ ਪਿੰਡਾਂ ਵਿੱਚੋਂ ਸਾਰਾ ਕੁਝ ਤੁਸੀਂ ਸੁਣਿਆ ਮੰਗਵਾ ਲਿਆ, ਖੁੱਲਾ ਘਿਓ ਤੇ ਖੁੱਲਾ ਮਿੱਠਾ ਮਹਾਰਾਜ ਨੇ ਦਿੱਤਾ ਜੀ। ਹਾਂਜੀ,
ਗੋ ਧੂਮ ਚੂਨ ਮੈਦਾ ਸੋਲੀ,
ਖੰਡ ਘਿਓ ਆਟਾ ਸਭ ਵਸਤੂਆਂ ਮਹਾਰਾਜ ਨੇ ਖੁੱਲੀਆਂ ਪਚਾਈਆਂ ਜੀ। ਹਾਂਜੀ,
ਬਹੁ ਪੂਪ ਪੂਰੀ ਕਾ ਤਬ ਪਕਾਏ,
ਗੱਜ ਕੇ ਆਖੋ ਵਾਹਿਗੁਰੂ। ਫਿਰ ਕੀ ਕੱਢਿਆ? ਪੂੜੀਆਂ ਕੱਢੀਆਂ ਗਈਆਂ ਜੀ ਉੱਥੇ ਜੀ, ਪੂੜੀਆਂ ਕੱਢੀਆਂ ਗਈਆਂ। ਤੇ ਇਹ ਹਲਵਾਈ ਗੁਰਸਿੱਖ ਬੜੇ ਪ੍ਰੇਮ ਵਾਲੇ, ਆਪ ਸੰਗਤਾਂ ਲੱਗੀਆਂ ਸੰਗਤ ਜੀ। ਹੁਣ ਅੱਜ ਨੂੰ ਆਪਾਂ ਲੰਗਰ ਦੀ ਸੇਵਾ ਕਹਿੰਦੇ, ਲੰਗਰ ਦੀ ਸੇਵਾ ਨਹੀਂ ਤੇ ਹੈਗੀ ਜੀ, ਮਾਫ਼ ਕਰਿਓ ਮੈਨੂੰ, ਪਰ ਗੱਲ ਪੂਰੀ ਸੁਣ ਲਿਓ ਜੀ। ਬੀਬੀਆਂ ਨੇ 2500-3000 ਦੇ ਤੇ ਕੱਪੜੇ ਪਾਏ ਹੁੰਦੇ ਸੂਟ ਜੀ, ਇਹਨਾਂ ਕੀ ਲੰਗਰ ਬਣਾਉਣਾ ਆਪ ਜੀ। ਹਾਂਜੀ, ਉਹ ਬਸ ਤੰਬਾਕੂ ਵਾਲਾ ਲਾ ਦਿੰਦੇ ਜੀ, ਜਦੋਂ ਉਹਦਾ ਜੀ ਕਰਦਾ ਉਹ ਸੂਟਾ ਲਾ ਆਉਂਦਾ ਜੀ, ਉਹ ਗੰਦੇ ਹੱਥਾਂ ਨਾਲ ਰੋਟੀਆਂ ਬਣਾ ਬਣਾ ਦੇਈ ਜਾਂਦਾ ਤੇ ਕਹਿ ਦਿੰਦੇ ਜੀ ਗੁਰੂ ਕਾ ਲੰਗਰ ਹੈ ਜੀ, ਇਹ ਗੁਰੂ ਕਾ ਲੰਗਰ ਨਹੀਂ ਹੈਗਾ ਜੀ। ਹਾਂਜੀ, ਇਹ ਗੁਰੂ ਕਾ ਲੰਗਰ ਕਿਹੜਾ ਜੀ, ਜਿੱਥੇ ਸੰਗਤਾਂ ਆਪ ਤਿਆਰ ਕਰਨ ਤੇ ਬਾਣੀ ਪੜ੍ਹਦੀਆਂ ਨਾਮ ਜਪਦੀਆਂ ਸੰਗਤਾਂ ਤਿਆਰ ਕਰਨ, ਉਹ ਗੁਰੂ ਕਾ ਲੰਗਰ ਹੁੰਦਾ ਜੀ। ਹਾਂਜੀ, ਹੁਣ ਕੀ ਕਰਨ ਬੀਬੀਆਂ ਜੀ, ਉਹ ਬਸਤਰ ਹੀ 3000 ਵਾਲਾ ਤੇ ਸੂਟ ਪਾਇਆ ਹੁੰਦਾ ਜੀ, ਆਟਾ ਥੋੜੀ ਲੱਗਣ ਦੇਣਾ ਜੀ ਉਹਨੂੰ। ਆਪ ਸੰਗਤ ਲੰਗਰ ਤਿਆਰ ਕਰੇ, ਸੰਗਤਾਂ ਆਪ ਲੱਗੀਆਂ, ਹਲਵਾਈ ਗੁਰਸਿੱਖ ਬੜੇ ਸਿਆਣੇ ਲੱਗੇ ਜੀ। ਹਾਂਜੀ, ਹੁਣ ਸੁਣੋ, ਸਭ ਤੋਂ ਪਹਿਲਾਂ ਪੂੜੀਆਂ ਕੱਢੀਆਂ ਗਈਆਂ ਜੀ, ਫਿਰ ਪੂੜੇ ਕੱਢੇ ਗਏ ਜੀ। ਹਾਂਜੀ,
ਸ਼ੁਭ ਥਾਨ ਵਿਖੇ ਅੰਬਾਰ ਲਾਏ
ਤੇ ਗੱਜ ਕੇ ਆਖੋ ਵਾਹਿਗੁਰੂ, ਤੇ ਸੰਗਤ ਜੀ ਢੇਰ ਹੀ ਲਾ ਦਿੱਤੇ ਜੀ ਇਹਨਾਂ ਵਸਤੂਆਂ ਦੇ ਜੀ। ਉਹ ਪਹਿਲਾਂ ਇੱਕ ਵਾਰੀ ਕੱਚਾ ਕੱਢ ਕੱਢ ਰੱਖੀ ਜਾਈਦਾ ਨੀ ਸਾਰਾ ਕੁਝ। ਹਾਂਜੀ, ਢੇਰ ਲੱਗ ਗਏ ਢੇਰ ਜੀ ਮਹਾਰਾਜ ਸਾਹਿਬ, ਕਿਉਂ ਵੱਡੇ ਕੀ ਵੱਡੀ ਵਡਿਆਈ ਜੀ, ਦਸਵੇਂ ਪਾਤਸ਼ਾਹ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਲੰਗਰ ਲਾ ਰਹੇ, ਕੋਈ ਛੋਟੀ ਗੱਲ ਥੋੜੀ ਹੈਗੀ ਆ ਜੀ। ਢੇਰ ਲੱਗ ਗਏ ਪੂੜਿਆਂ ਦੇ, ਢੇਰ ਲਾ ਤੇ ਪੂੜੀਆਂ ਦੇ। ਹਾਂਜੀ,
ਬਹੁਤ ਦੀਹੀ ਕੜਾਹੇ ਦਏ ਚੜਾਏ
ਤੇ ਫਿਰ ਹੋਰ ਕੜਾਹੇ ਵੱਡੇ ਵੱਡੇ ਧਰੇ ਜੀ ਫਿਰ ਜੀ। ਹਾਂਜੀ,
ਕਰ ਤਿਆਰ ਤੇ ਹਾਵਲ ਧਰਤ ਜਾਏ
ਤੇ ਬੜੀ ਵੱਡੀ ਗਿਣਤੀ ਚ ਕੜਾਹ ਪ੍ਰਸ਼ਾਦ ਤਿਆਰ ਹੋ ਰਿਹਾ ਜੀ, ਬਹੁਤ ਵੱਡੀ ਗਿਣਤੀ ਵਿਚ। ਹਾਂਜੀ,
ਬਹੁ ਬੜੇ ਕਚੌੜੀ ਤਿਆਰ ਕੀਨ,
ਫਿਰ ਦਹੀਂ ਚ ਪਾਉਣ ਲਈ ਬੜੇ ਕੱਢੇ ਗਏ ਜੀ। ਅੱਜ ਕੇ ਆਖੋ ਕਚੌਰੀਆਂ ਕੱਢੀਆਂ ਗਈਆਂ ਜੀ। ਹਾਂਜੀ, ਮਹਾਰਾਜ ਸੱਚੇ, ਇਹਦਾ ਮਤਲਬ ਵੀ ਲੰਗਰ ਵਧੀਆ ਹੋਣਾ ਚਾਹੀਦਾ ਜੀ। ਹਾਂਜੀ, ਲੰਗਰ ਵਧੀਆ ਹੋਣਾ ਚਾਹੀਦਾ ਗੁਰੂ ਘਰ ਦਾ ਜੀ। ਉਹ ਸੁਣਿਆ ਨਾ ਢਿੱਲਵੀਂ ਗੁਰੂ ਤੇਗ ਬਹਾਦਰ ਸਾਹਿਬ ਨੇ ਲੰਗਰ ਲਾਇਆ ਸੀਗਾ, ਮਹਾਰਾਜ ਕਹਿੰਦੇ ਇਹੋ ਜਿਹਾ ਲੰਗਰ ਲਾਓ ਜਿਹੜਾ ਪਹਿਲਾਂ ਕਿਸੇ ਨੇ ਛਕਿਆ ਨਾ ਹੋਵੇ। ਕਹਿਣ ਲੱਗੇ ਇਹ ਵੀ ਗੁਰੂ ਘਰ ਦੀ ਵਡਿਆਈ, ਤੇ ਦੂਜੀ ਥਾਂ ਤੇ ਮੁੱਲ ਵੀ ਲੰਗਰ ਮਿਲ ਸਕਦਾ ਜੀ। ਉਹ ਬੜੇ ਕੱਢੇ ਜਾ ਰਹੇ ਜੀ, ਕਚੌਰੀਆਂ ਕੱਢੀਆਂ ਜਾ ਰਹੀਆਂ ਜੀ ਅਨੰਦਪੁਰ ਸਾਹਿਬ ਵਿੱਚ। ਹਾਂਜੀ,
ਗਨ ਲੱਗੇ ਠਾਨ ਤੂਰਨ ਪ੍ਰਵੀਨ,
ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਗਨ ਲੱਗੇ ਠਾਨ ਪੂਰਨ ਪ੍ਰਵੀਨ, ਛੇਤੀ ਛੇਤੀ ਬੜੇ ਸਿਆਣੇ ਸਿੱਖ ਸੰਗਤਾਂ ਇਹ ਕੰਮ ਕਰ ਰਹੀਆਂ ਜੀ। ਹਾਂਜੀ,
ਭਾ ਪਾਕ ਸਿੱਧ ਬਿਧ ਬਿਧ ਕੇਰ,
ਭਾ ਪਾਕ ਸਿੱਧ ਬੜੀ ਪਵਿੱਤਰਤਾਈ ਦੇ ਨਾਲ ਸਾਰਾ ਕੁਝ ਬਣ ਰਿਹਾ। ਪਾਕ ਦਾ ਅਰਥ ਹੁੰਦਾ ਪਵਿੱਤਰ ਜੀ, ਜਦੋਂ ਲੰਗਰ ਬਣਨਾ ਬੜੀ ਸੁਚਮਤਾ ਦੇ ਨਾਲ ਬਣਨਾ ਚਾਹੀਦਾ, ਬੜੀ ਪਵਿੱਤਰਤਾ ਦੇ ਨਾਲ ਬਣਨਾ ਚਾਹੀਦਾ। ਦਸਵੇਂ ਪਾਤਸ਼ਾਹ ਉੱਤੇ ਛੱਤ ਤੇ ਖਲੋ ਜਾਂਦੇ, ਸਾਰਾ ਕੁਝ ਆਪ ਵੇਖਦੇ ਜੀ। ਹਾਂਜੀ,
ਗਨ ਪੂਪ ਪੂਰੀ ਕਾ ਲਗਤ ਢੇਰ,
ਇੱਕ ਪਾਸੇ ਪੂੜਿਆਂ ਦਾ ਢੇਰ ਲੱਗਾ, ਦੂਜੇ ਪਾਸੇ ਪੂੜੀਆਂ ਦਾ ਢੇਰ ਲੱਗਾ ਜੀ। ਹਾਂਜੀ,
ਜਹ ਜਹ ਮਹੰਤ ਸ਼ੁਭ ਵੇਖ ਸੰਤ,
ਤੇ ਗੁਰੂ ਸਾਹਿਬ ਨੇ ਆਖਿਆ ਵੀ ਭਾਈ ਜਿੱਥੇ ਜਿੱਥੇ ਕੋਈ ਰੱਬ ਦਾ ਪਿਆਰਾ ਮਿਲਦਾ ਲੈ ਆਓ। ਕਹਿਣ ਲੱਗੇ ਲੰਗਰ ਛਕਾਈਏ ਉਹਨਾਂ ਨੂੰ। ਕਹਿਣ ਲੱਗੇ ਜਿੱਥੇ ਜਿੱਥੇ ਕੋਈ ਰੱਬ ਦਾ ਪਿਆਰਾ ਮਿਲਦਾ। ਹਾਂਜੀ,
ਤਹਿ ਤਹਿ ਹਕਾਰ ਲਿਆਵਤ ਕਰੰਤ,
ਗੁਰੂ ਕੇ ਸਿੱਖ ਜਾ ਜਾ ਲੱਭ ਲੱਭ, ਪਹਿਲਾਂ ਰੱਬ ਦੇ ਪਿਆਰਿਆਂ ਨੂੰ ਲੱਭਦੇ, ਬਾਣੀ ਪੜਨ ਵਾਲੇ ਗੁਰਸਿੱਖਾਂ ਨੂੰ ਲੱਭਦੇ। ਹਾਂਜੀ,
ਆਵਤ ਸਮੂਹ ਜਿਤ ਕਿਤ ਜਮਾਤ,
ਜਿੱਧਰ ਕਿੱਧਰ ਹੋਰ ਲਾਗੇ ਲਾਗੇ ਸੰਤਾਂ ਮੰਤਾਂ ਦੀਆਂ ਟੋਲੀਆਂ, ਉਹਨਾਂ ਨੂੰ ਪਤਾ ਲੱਗਾ ਵੀ ਲੰਗਰ ਬੜਾ ਵੱਡਾ ਹੋ ਰਿਹਾ, ਉੱਥੇ ਪਹੁੰਚ ਗਏ ਸਾਰੇ ਜੀ। ਆ ਹੁਣ ਤੇ ਟ੍ਰੈਂਡ ਘੱਟ ਗਿਆ ਜੀ, ਪਹਿਲੇ ਸਮੇਂ ਵਿੱਚ ਏਦਾਂ ਹੁੰਦਾ ਸੀਗਾ ਜੀ, ਉਹ ਜਿੱਥੇ ਕਿਤੇ ਵੱਡੇ ਘਰ ਵਿੱਚ ਕਿਤੇ ਲੰਗਰ ਹੋਣਾ ਨਾ ਜੀ, ਤੇ ਸੰਤਾਂ ਦਾ ਟੋਲੀਆਂ ਭਗਵੇਂ ਬਸਤਰ ਵਾਲਿਆਂ ਦੀ ਜਾਂ ਹੋਰ ਜੇ, ਉਹ ਸਾਰੇ ਉੱਥੇ ਪੰਗਤ ਰੂਪ ਵਿੱਚ ਪਹੁੰਚ ਜਾਂਦੇ ਹੁੰਦੇ ਸੀਗੇ, ਉਹਨਾਂ ਨੂੰ ਬਕਾਇਦਾ ਸੱਦਾ ਦਿੱਤਾ ਜਾਂਦਾ ਸੀਗਾ ਜੀ। ਹਾਂਜੀ,
ਬਹੁ ਬਿਪਰ ਆਏ ਅਰ ਅਪਰ ਜਾਤ,
ਜਦੋਂ ਇਹ ਗੱਲਾਂ ਸੁਣੀਆਂ ਉਸੇ ਬ੍ਰਾਹਮਣ ਵੀਰ ਵੀ ਆਏ ਜੀ, ਸਾਰਿਆਂ ਨੂੰ ਮਹਾਰਾਜ ਨੇ ਲੰਗਰ ਛਕਾਉਣਾ ਜੀ। ਹਾਂਜੀ,
ਸਭ ਜਥਾ ਜੋਗ ਸਨਮਾਨ ਸਾਥ,
ਸਾਰਿਆਂ ਨੂੰ ਜਥਾ ਜੋਗ ਸਨਮਾਨ ਦਿੱਤਾ, ਸਭ ਨੂੰ ਬਿਠਾਇਆ ਗਿਆ।
ਚੜ ਊਚ ਮਹਿਲ ਪਰ ਪਿਖਤ ਨਾਥ,
ਚੜ ਊਚ ਮਹਿਲ ਪਰ ਪਿਖਤ ਨਾਥ, ਨਾਥ ਦਾ ਅਰਥ ਹੁੰਦਾ ਮਾਲਕ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪ ਸਾਰਾ ਕੁਝ ਵੇਖ ਰਹੇ, ਪੰਗਤਾਂ ਕਿੱਥੇ ਲੱਗ ਰਹੀਆਂ, ਕੀ ਹੋ ਰਿਹਾ ਸਾਰਾ ਕੁਝ। ਹਾਂਜੀ,
ਸਗਰੇ ਮਸੰਦ ਪੰਗਤ ਬਣਾਏ,
ਸਾਰੇ ਮਸੰਦ ਆਪ ਪੰਗਤ ਵਿੱਚ ਸਾਰੀ ਸੰਗਤ ਨੂੰ ਬਿਠਾ ਰਹੇ ਜੀ। ਹਾਂਜੀ,
ਜਸ ਉਚਿਤ ਪਿਖੇ ਤਾਂ ਸਥਲ ਬਿਠਾਏ,
ਤੇ ਜਿਹੜੇ ਕੁਝ ਜ਼ਿਆਦਾ ਗੁਰਸਿੱਖ ਨੇ ਪ੍ਰੇਮੀ ਹਨ, ਉਹਨਾਂ ਨੂੰ ਪਹਿਲਾਂ ਪੰਗਤ ਵਿੱਚ ਬਿਠਾਇਆ ਗਿਆ, ਕਿਉਂ ਸੰਗਤ ਹੀ ਬਹੁਤ ਜ਼ਿਆਦਾ ਸੀਗੀ ਜੀ। ਹਾਂਜੀ,
ਬਹੁ ਭਈ ਭੀਰ ਦੇ ਧਰ ਬਿਰੰਦ,
ਬੜੀ ਸੰਗਤ ਤੇ ਪਦਾਰਥਾਂ ਦੀ ਵੀ ਕਮੀ ਨੀ ਤੇ ਛਕਣ ਵਾਲਿਆਂ ਦੀ ਵੀ ਕਮੀ ਨੀ ਹੈਗੀ। ਗੱਜ ਕੇ ਆਖੋ
ਵਾਹਿਗੁਰੂ,
ਤੇ ਹੁਣ ਸਾਰਿਆਂ ਦੇ ਅੱਗੇ ਥਾਲ ਲੱਗ ਗਏ, ਦਸਵੇਂ ਪਾਤਸ਼ਾਹ ਸਭ ਕੁਝ ਵੇਖ ਰਹੇ, ਮਸੰਦ ਵਰਤਾ ਰਹੇ, ਪਹਿਲਾਂ ਥਾਲ ਵਰਤਾਏ ਜੀ ਸਾਰਿਆਂ ਨੂੰ, ਕਈ ਆਪਣੇ ਗੁਰਸਿੱਖ ਬੈਠੇ ਨੇ, ਕਈ ਬ੍ਰਾਹਮਣ ਵੀਰ ਬੈਠੇ, ਕਿਉਂ ਗੁਰੂ ਘਰ ਵਿੱਚ ਸਾਰਿਆਂ ਦਾ ਮਾਣ ਸਨਮਾਨ ਹੈ, ਸਾਰਿਆਂ ਦੀ ਬਰੋਬਰਤਾ ਹੀ ਹੈ, ਨਿਰਮਲੇ ਬੈਠੇ ਹਨ, ਸਾਰੇ ਬੈਠੇ ਨੇ ਆ ਕੇ ਜੀ ਉੱਥੇ।
ਹਾਂਜੀ, ਗਨ ਲੱਗੇ ਪਰੋਸਨ ਕੋ ਆਹਾਰ,
ਹੁਣ ਉਹਨਾਂ ਥਾਲਾਂ ਦੇ ਵਿੱਚ ਪ੍ਰਸ਼ਾਦਾ ਪੈਣ ਲੱਗਾ ਜੀ। ਹਾਂਜੀ,
ਤ੍ਰਿਪਤੈ ਸੋ ਜਿਤਕ ਇੱਕ ਬਾਰ ਡਾਰ,
ਵਰਤਾਵੇ ਇੰਨੇ ਸਿਆਣੇ ਲੱਗੇ ਨਾ ਜੀ, ਜਿਹੜੇ ਵਰਤਾਵੇ ਨੇ ਉਹ ਪਹਿਲਾਂ ਹੀ ਉਹਨਾਂ ਪਾਉਂਦੇ ਨੇ ਜਿੰਨਾ ਕੋ ਬੰਦਾ ਛੱਕ ਸਕਦਾ ਜੀ। ਗੱਜ ਕੇ ਆਖੋ, ਜਿੱਥੇ ਪ੍ਰਸ਼ਾਦਾ ਬਣਾਉਣਾ ਬੜੀ ਵਧੀਆ ਸੇਵਾ, ਉੱਥੇ ਵਰਤਾਉਣਾ ਵੀ ਬੜੀ ਵਧੀਆ ਸੇਵਾ ਹੈਗੀ ਜੀ। ਵਰਤਾਉਣ ਵਾਲਾ ਥੋੜਾ ਸਿਆਣਾ ਹੋਵੇ ਜੀ, ਵਰਤਾਉਣ ਵਾਲੇ ਵਰਤਾਵੇ ਬੜੇ ਸਿਆਣੇ ਲੱਗੇ ਜੀ। ਹਾਂਜੀ,
ਪੂਰਨ ਕਰੰਤ ਸਭ ਅਗਰਦੀਨ,
ਹੁਣ ਹੋਵੇ ਕਿਉਂ ਨਾ ਜੀ, ਪਿੱਛੇ ਕਮਾਂਡਰ ਕੌਣ ਹੈ ਇਹ ਵੇਖੋ ਨਾ ਜੀ, ਖੁਦ ਦਸਵੇਂ ਪਾਤਸ਼ਾਹ। ਗੱਜ ਕੇ ਆਖੋ, ਉਹ ਬੜੀ ਛੇਤੀ ਛੇਤੀ ਸਾਰਾ ਕੁਝ ਭੋਜਨ ਪਰੋਸ ਦਿੰਦੇ ਜੀ। ਅਸੀਂ ਕਈ ਥਾਵਾਂ ਤੇ ਜਾਈਦਾ, ਅੱਧਾ ਘੰਟਾ ਲੱਗ ਜਾਂਦਾ ਥਾਲ ਆਉਣ ਨੂੰ ਜੀ, ਤੇ ਪੌਣਾ ਘੰਟਾ ਪ੍ਰਸ਼ਾਦਾ ਆਉਣ ਨੂੰ ਲੱਗ ਜਾਂਦਾ ਜੀ। ਫਿਰ ਵੀ ਵਰਤਾਵੇ ਤੇ ਬੜੇ ਸਾਵਧਾਨ ਹੋਣੇ ਚਾਹੀਦੇ ਜੀ। ਹਾਂਜੀ, ਉਹ ਮਿੰਟਾਂ ਵਿੱਚ ਹੀ ਛੇਤੀ ਛੇਤੀ ਵਰਤਾਉਣ ਸਾਰਿਆਂ ਨੂੰ, ਵੀ ਉਡੀਕ ਨਾ ਕਰਨੀ ਪਵੇ ਕਿਸੇ ਨੂੰ। ਹਾਂਜੀ,
ਪੁੰਨ ਲੱਗੇ ਅਚਨ ਸਭ ਸਵਾਦ ਲੀਨ,
ਬੜੇ ਸਵਾਦਾਂ ਦੇ ਨਾਲ ਸਾਰਿਆਂ ਨੇ ਪ੍ਰਸ਼ਾਦਾ ਛਕਿਆ ਜੀ। ਹਾਂਜੀ,
ਬਹੁ ਕਰਤ ਸਹਾਰਨ ਬਾਰ ਬਾਰ,
ਤੇ ਜਦੋਂ ਉਹ ਵੜਿਆਂ ਵਾਲਾ ਦਹੀਂ ਛਕਿਆ ਜੀ, ਕਚੌਰੀਆਂ ਵਾਲਾ ਦਹੀਂ ਛਕਿਆ। ਹਾਂਜੀ, ਜਦੋਂ ਛਕੀਆਂ ਪੂੜੀਆਂ ਤੇ ਭਾਜੇ, ਤੇ ਕਹਿਣ ਵੀ ਵਾਹ ਵਾਹ ਲੰਗਰ ਤੇ ਗੁਰੂ ਕਰਦਾ ਕਹਿਣ ਲੱਗੇ। ਅੱਜ ਕੇ ਆਖੋ, ਲੰਗਰ ਤੇ ਗੁਰੂ ਕਰਦਾ ਕਹਿਣ ਲੱਗੇ, ਇੰਨਾ ਅੱਛਾ ਲੰਗਰ ਬਣਾਇਆ ਇਹਨਾਂ ਨੇ। ਸੰਗਤ ਜੀ, ਸੁਚਤਾ ਜਿੱਥੇ ਕੰਮ ਕਰਦੀ, ਉੱਥੇ ਗੁਰਬਾਣੀ ਬੜਾ ਕੰਮ ਕਰਦੀ ਜੀ। ਗੁਰਬਾਣੀ ਰਸ ਪਾ ਦਿੰਦੀ ਪਦਾਰਥਾਂ ਵਿੱਚ। ਹਾਂਜੀ,
ਮੁੱਖ ਕਹਿਤ ਕਿਉਂ ਨਾ ਹੋਏ ਅਸ ਆਹਾਰ,
ਤੇ ਫਿਰ ਕਹਿਣ ਲੱਗੇ ਵੀ ਇਹੋ ਜਿਹਾ ਲੰਗਰ ਬਣੇ ਵੀ ਕਿਉਂ ਨਾ। ਹਾਂਜੀ,
ਗੁਰਦੇਵ ਹੇਤ ਗੁਰਨੰਦ ਕੀਨ,
ਕਿਉਂ ਦਸਵੇਂ ਪਾਤਸ਼ਾਹ ਏਡੇ ਵੱਡੇ ਸਤਿਗੁਰੂ ਆਪਣੇ ਪਿਤਾ ਜੀ ਦੀ ਯਾਦ ਵਿੱਚ ਜੇ ਲੰਗਰ ਲਾਇਆ, ਤੇ ਲੰਗਰ ਹੋਵੇ ਵਧੀਆ ਕਿਉਂ ਨਾ। ਕਹਿਣ ਲੱਗੇ ਅੱਜ ਕੇ ਆਖੋ, ਬਸ ਹੁਣ ਤੇ ਕਹਿੰਦੇ ਵੀ ਦਾਲ ਤੋਂ ਬਾਅਦ ਦੂਜੀ ਸਬਜ਼ੀ ਦਾ ਨਾਮ ਨਾ ਕਿਤੇ ਲੈ ਬੈਠੇ ਹੋ। ਆਪਾਂ ਸੁਣਿਆ ਹੀ ਆ ਨਾ ਜੀ ਕਥਾ, ਇਹ ਇਤਿਹਾਸ ਹੈ ਸੱਚਾ ਜੀ। ਹਾਂਜੀ, ਗੁਰੂ ਘਰ ਚ ਸੋਹਣਾ ਲੰਗਰ ਹੋਣਾ ਚਾਹੀਦਾ ਜੀ। ਹਾਂਜੀ,
ਜੋ ਆਪ ਕਰਨ ਕਾਰਨ ਪਰਬੀਨ,
ਆਪ ਕਰਨ ਕਾਰਨ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਖੁਦ ਲੰਗਰ ਲਵਾ ਰਹੇ, ਤੇ ਕਿਉਂ ਨਾ ਲੰਗਰ ਅੱਛਾ ਹੋਵੇ। ਹਾਂਜੀ,
ਕਿਨ ਪੰਚਾ ਮ੍ਰਿਤ ਵਰਤਾਏ ਦੀਨ,
ਕਿਸੇ ਨੇ ਕੜਾ ਕੋਈ ਕੜਾ ਪ੍ਰਸ਼ਾਦ ਵਰਤਾ ਰਿਹਾ ਬੜਾ। ਇੱਕ ਤੇ ਛਕਣ ਵਾਲੀ ਦੇਗ ਕੜਾਹ ਪ੍ਰਸ਼ਾਦ ਹੁੰਦਾ ਨਾ ਜੀ, ਇੱਕ ਮੇਵੇ ਸੌਗੀਆਂ ਪਾ ਕੇ ਕੜਾਹ ਪ੍ਰਸ਼ਾਦ ਬਣਾਇਆ ਸੀ। ਹਾਂਜੀ,
ਕਿਨ ਪੂਪ ਪੂਰੀ ਕਾ ਦੀਨ ਕੀ,
ਕੋਈ ਪੂੜੇ ਵੰਡ ਰਿਹਾ ਤੇ ਕੋਈ ਪੂੜੀਆਂ ਵੰਡ ਰਿਹਾ, ਸਾਰੇ ਰੱਜ ਰੱਜ ਕੇ ਛਕ ਰਹੇ ਜੀ। ਹਾਂਜੀ,
ਦੱਧ ਭਰੇ ਸਜੀਰਕ ਦੇਤ ਧਾਨ,
ਜੀਰੇ ਵਾਲਾ ਦਹੀਂ ਬੜਿਆਂ ਵਾਲਾ ਦਹੀਂ ਉਹ ਨਾਲ ਦਸਵੇਂ ਪਾਤਸ਼ਾਹ ਕਹਿੰਦੇ ਸਭ ਨੂੰ ਮਿਲਣਾ ਚਾਹੀਦਾ ਜੀ। ਹਾਂਜੀ,
ਬਿਨ ਜਾਚੇ ਦੇਖਤ ਅਧਿਕ ਪਾਏ,
ਗੱਜ ਕੇ ਆਖੋ ਵਾਹਿਗੁਰੂ, ਬਿਨਾਂ ਮੰਗਣ ਤੋਂ ਜ਼ਿਆਦਾ ਪਾ ਰਹੇ ਜੀ, ਬਿਨਾਂ ਮੰਗਣ ਤੋਂ ਜੀ। ਭਾਵ ਬੜੇ ਸਿਆਣੇ ਵਰਤਾਵੇ ਨੇ ਜੀ, ਉਹਨਾਂ ਨੂੰ ਪਤਾ ਵੀ ਇਹ ਬੰਦਾ ਇੰਨਾ ਕੁ ਛਕੇਗਾ ਜੀ। ਹਾਂਜੀ,
ਹੋਏ ਤ੍ਰਿਪਤ ਖਾਏ ਸਵਾਦਿਤ ਵਿਸਾਲ,
ਹਾਂਜੀ,
ਕਹਿਣ ਲੇਹੋ ਲੇਹੋ ਫਿਰਤੇ ਉਤਾਰ,
ਗੱਜ ਕੇ ਆਖੋ ਵਾਹਿਗੁਰੂ। ਸੰਗਤ ਰੱਜ ਜਾਂਦੀ ਹੈ ਤੇ ਵਰਤਾਵੇ ਕਹਿੰਦੇ ਜੀ ਹੋਰ ਲਵੋ ਹੋਰ ਲਵੋ, ਇਹ ਨੀ ਵੀ ਇੱਕ ਵਾਰੀ ਖੀਰ ਪਾ ਕੇ ਦੂਜੀ ਵਾਰੀ ਦਰਸ਼ਨ ਹੀ ਨੀ ਦੇਣੇ ਜੀ। ਇਹੋ ਜਿਹਾ ਵੀ ਮਹਿਕ ਮਹਿਕਾ ਗੱਜ ਕੇ ਅੱਖ ਵਾਹਿਗੁਰੂ। ਉਹ ਛਕਣ ਵਾਲਾ ਵੇਖਦਾ ਰਹਿੰਦਾ ਵੀ ਭਾਈ ਬਾਲਟੀ ਲੈ ਕੇ ਨੀ ਆਇਆ ਜੀ, ਤੇ ਭਾਈ ਜੀ ਕਿੱਥੋਂ ਆਉਣ ਜੀ, ਪਿੱਛੋਂ ਬਣਿਆ ਹੀ ਇੰਨਾ ਕੁ ਹੋਏਗਾ ਜੀ। ਜਦੋਂ ਬਣਿਆ ਹੀ ਖੁੱਲਾ ਜੀ ਪਦਾਰਥ, ਤੇ ਫਿਰ ਵਰਤਾਉਣ ਵਾਲੇ ਵੀ ਤੇ ਤਕੜੇ ਨਾ ਜੀ। ਹਾਂਜੀ, ਹੋਰ ਲਓ ਜੀ, ਉਹ ਕਹਿਣਾ ਨਹੀਂ ਜੀ ਹੋਰ ਲਓ ਜੀ ਹੋਰ ਲਓ, ਬੜੇ ਪਿਆਰ ਨਾਲ ਸਾਰਿਆਂ ਨੂੰ ਕਹਿ ਕਹਿ ਛਕਾਇਆ ਲੰਗਰ ਉਹਨਾਂ ਨੇ। ਹਾਂਜੀ,
ਬਹੁ ਮਧੁਰ ਤੁਰਸ਼ ਅਰ ਕਿਤਕ ਸੋਏ,
ਮਿੱਠੇ ਖੱਟੇ ਲੂਣੇ ਸਭ ਪ੍ਰਕਾਰ ਦੇ ਪਦਾਰਥ ਦਸਵੇਂ ਪਾਤਸ਼ਾਹ ਨੇ ਬਣਵਾਏ ਨੇ। ਹਾਂਜੀ,
ਸਭ ਸਨੇ ਸਨੇ ਅਚਵੰਤ ਸੋਏ,
ਹੌਲੀ ਹੌਲੀ ਸਾਰਿਆਂ ਨੂੰ ਪ੍ਰਸ਼ਾਦਾ ਛਕਾਇਆ ਦਸਵੇਂ ਪਾਤਸ਼ਾਹ ਨੇ। ਹਾਂਜੀ,
ਇੱਕ ਬਿਮਲ ਬਾਰ ਦੇ ਬਾਰ ਬਾਰ,
ਨਿਰਮਲ ਜਲ ਉਹ ਬਾਰ ਬਾਰ ਗੁਰੂ ਕੇ ਸਿੱਖ ਵਰਤਾ ਰਹੇ ਨੇ, ਬਾਰ ਬਾਰ ਉੱਥੇ ਜਲ ਲੈ ਕੇ ਆਉਂਦੇ, ਜਲ ਛਕੋ, ਪੂੜੀਆਂ ਲਓ, ਪੂੜੇ ਲਓ, ਦਹੀਂ ਲਓ, ਕੜਾਹ ਪ੍ਰਸ਼ਾਦ ਲਓ। ਹਾਂਜੀ,
ਚਿਤ ਮਧੁਤ ਤ੍ਰਿਪਤ ਸਵਾਦਲ ਆਹਾਰ,
ਲਓ ਜੀ ਦਸਵੇਂ ਪਾਤਸ਼ਾਹ ਨੇ ਪਹਿਲਾ ਲੰਗਰ ਲਵਾਇਆ, ਚਲੋ ਲੰਗਰ ਤੇ ਗੁਰੂ ਦੇ ਹੀ ਨੇ ਸਾਰੇ। ਗੱਜ ਕੇ ਆਖੋ, ਗੁਰਤਾ ਗੱਦੀ ਤੇ ਸੱਜਣ ਤੋਂ ਬਾਅਦ ਰਜਾ ਦਿੱਤਾ ਜੀ ਇੱਕ ਵਾਰੀ ਸਾਰਿਆਂ ਨੂੰ ਦਸਵੇਂ ਪਾਤਸ਼ਾਹ ਨੇ।
ਹਾਂਜੀ, ਪੁੰਨ ਪਾਨ ਪਾਨ ਕਰ ਪਾਨ ਧੋਏ,
ਉੱਥੇ ਫਿਰ ਹੱਥ ਵੀ ਧਵਾਏ ਸੱਚੇ ਪਾਤਸ਼ਾਹ ਨੇ, ਸਿੱਖਾਂ ਨੂੰ ਆਖਿਆ ਹੱਥ ਵੀ ਸੁੱਚੇ ਕਰਾਓ। ਆ ਹੁਣ ਵੇਖ ਲਓ ਬਾਹਮਣਵਾਦ ਕਹਿਣ ਲੱਗ ਪਏ, ਹੱਦ ਹੋ ਗਈ, ਜਿਹੜੀ ਚੰਗੀ ਗੱਲ ਕਹਿੰਦੇ ਜੀ ਇਹ ਜੀ ਬਾਹਮਣਵਾਦ ਹੈਗਾ। ਮੂਰਖ ਲੋਕ ਨੇ ਜਿਹੜੇ ਏਦਾਂ ਦੀਆਂ ਗੱਲਾਂ ਕਰਦੇ, ਛਕਣ ਤੋਂ ਪਹਿਲਾਂ ਹੱਥ ਸੁੱਚੇ ਕਰਨੇ ਕੋਈ ਮਾੜੀ ਗੱਲ ਨਹੀਂ ਹੈਗੀ ਤੇ ਛਕਣ ਤੋਂ ਬਾਅਦ ਹੱਥ ਸੁੱਚੇ ਕਰਨੇ ਮਾੜੀ ਗੱਲ ਨਹੀਂ ਹੈਗੀ ਜੀ। ਹਾਂਜੀ, ਉਹ ਇੱਕ ਥਾਂ ਛਕਣ ਦੇ ਤੋਂ ਲੈ ਆਉਂਦਾ ਜੀ ਸਿੰਘ ਨੇ ਹੱਥ ਸੁੱਚੇ ਕਰਾਉਣ ਨੂੰ, ਤੇ ਲਾਗੇ ਇੱਕ ਬੈਠਾ ਸੀਗਾ ਪੜ੍ਹਿਆ ਲਿਖਿਆ ਕੀੜਾ ਜੀ, ਮਾਫ਼ ਕਰਿਓ, ਪੜ੍ਹੇ ਲਿਖੇ ਬੜੇ ਬੜੇ ਵਧੀਆ ਇਨਸਾਨ ਨੇ, ਪੜ੍ਹਿਆ ਲਿਖਿਆ ਬੰਦੇ ਨੂੰ ਬੜੀ ਸਮਤ ਆ ਜਾਂਦੀ ਹੈ, ਪਰ ਉਹਨੂੰ ਇਹ ਸੀਗਾ ਵੀ ਮੈਂ ਬੜੀ ਉੱਚੀ ਪੜ੍ਹਾਈ ਕੀਤੀ ਹੈ ਜੀ। ਹਾਂਜੀ, ਉਹਨੇ ਹੱਥ ਨਹੀਂ ਧੋਤੇ ਜੀ, ਅਤੇ ਮੈਂ ਕਿਹਾ ਜੀ ਇਹ ਕੀ ਕੀਤਾ? ਕਹਿਣ ਲੱਗਾ ਜੀ ਅਸੀਂ ਐਸੇ ਪਖੰਡ ਨਹੀਂ ਕਰਦੇ। ਮੈਂ ਕਿਹਾ ਵਾਰੀ ਤੇ ਬਲਿਹਾਰੀ ਜਾਵਾਂ ਤੇਰੀ ਪੜ੍ਹਾਈ ਤੋਂ, ਜਿਹਨੇ ਇਹ ਨਹੀਂ ਤੈਨੂੰ ਸਿਖਾਇਆ ਵੀ ਛਕਣ ਤੋਂ ਪਹਿਲਾਂ ਹੱਥ ਧੋਈ ਦੇ ਨੇ ਜੀ, ਹੈਂ ਇਹ ਕਿਹੜੀ ਪੜ੍ਹਾਈ ਪੜ੍ਹ ਲਈ ਮੈਂ ਕਿਹਾ। ਹਾਂਜੀ, ਮਤਲਬ ਇਹੋ ਜਿਹੀਆਂ ਗੱਲਾਂ, ਦਸਵੇਂ ਪਾਤਸ਼ਾਹ ਨੇ ਹੱਥ ਧਵਾਏ ਜੀ, ਸਿੱਖਾਂ ਨੂੰ ਆਖਿਆ ਹੱਥ ਸੁੱਚੇ ਕਰਾਓ ਸਾਰਿਆਂ ਦੇ। ਹਾਂਜੀ,
ਗੁਰ ਧੰਨ ਧੰਨ ਇਹ ਸ਼ਬਦ ਹੋਏ,
ਸਾਰੇ ਕਹਿਣ ਲੱਗ ਪਏ ਧੰਨ ਨੇ ਸੱਚੇ ਪਾਤਸ਼ਾਹ, ਤੁਸੀਂ ਵੀ ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ
ਗੋਬਿੰਦ ਸਿੰਘ
ਸਾਹਿਬ ਜੀ ਮਹਾਰਾਜ, ਸਾਰੇ ਧੰਨ ਧੰਨ ਕਰਨ ਲੱਗ ਪਏ ਸੱਚੇ ਪਾਤਸ਼ਾਹ ਜੀ ਨੂੰ।
ਹਾਂਜੀ, ਤਬ ਮਾਤ ਸਹਿਤ ਸਤਿਗੁਰ ਸੁਜਾਨ,
ਤੇ ਮਾਤਾ ਜੀ ਮਾਵਾਂ ਦੋਵੇਂ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ,
ਬਹੁ ਦਰਬ ਮਸੰਦਨ ਦੀਨ ਪਾਨ,
ਉਹਨਾਂ ਮਸੰਦਾਂ ਦੇ ਹੱਥ ਵਿੱਚ ਮਾਇਆ ਫੜਾ ਦਿੱਤੀ ਵੀ ਜਿਹੜਾ ਪ੍ਰਸ਼ਾਦਾ ਛਕ ਰਿਹਾ ਉਹਨੂੰ ਮਾਇਆ ਵੀ ਨਾਲ ਦਿਓ, ਕਹਿਣ ਲੱਗੇ ਅੱਜ ਕੇ ਆਖੋ। ਹੁਣ ਵੇਖ ਲਓ ਇਹ ਵੱਡੇ ਦੀਆਂ ਵਡਿਆਈਆਂ ਹੈਗੀਆਂ ਸੰਗਤ ਜੀ, ਵੱਡੇ ਦੀਆਂ ਵਡਿਆਈਆਂ ਹੈਗੀਆਂ, ਜਿਹੜਾ ਲੰਗਰ ਛਕ ਰਿਹਾ ਉਹਨਾਂ ਨੂੰ ਮਾਇਆ ਵੀ ਦਿਓ, ਕਹਿਣ ਲੱਗੇ ਨਾਲ ਨਾਲ ਦਿੰਦੇ ਜੀ ਮਾਇਆ, ਇਹ ਤੇ ਲੈਂਦੇ ਨੇ ਵੀ ਇੰਨੇ ਪ੍ਰਸ਼ਾਦੇ ਛਕਣੇ ਤੇ ਇੰਨੀ ਦੇ ਸਾਨੂੰ, ਗੱਜ ਕੇ ਆਖੋ। ਨਾਲ ਮਾਇਆ ਵੀ ਵਰਤਾ ਰਹੇ ਮਹਾਰਾਜ ਸੱਚੇ ਪਾਤਸ਼ਾਹ, ਕਿਉਂ ਵੱਡਿਆਂ ਦੀਆਂ ਵੱਡੀਆਂ ਗੱਲਾਂ ਹੁੰਦੀਆਂ ਸੰਗਤ ਜੀ। ਹਾਂਜੀ,
ਦੇਹੋ ਸਭਨ ਜਾਏ ਨਹਿਰੌਰ ਹੋਏ,
ਤੇ ਇੱਦਾਂ ਦੇਣੇ ਵੀ ਕੋਈ ਖੋ ਮਾਈ ਨਾ ਕਰੇ, ਕਹਿਣ ਲੱਗੇ ਸਭ ਨੂੰ ਹਿੱਸੇ ਆਉਂਦੇ ਦੀ ਬਰਾਬਰ ਦੀ ਮਾਇਆ ਦੇਣੀ, ਕੋਈ ਖੋ ਮਾਈ ਨਾ ਹੋਏ ਵੀ ਸਾਨੂੰ ਨੀ ਦਿੱਤੀ ਏਦਾਂ ਨੀ ਕੀਤਾ। ਹਾਂਜੀ,
ਵਿਦ ਸਾਥ ਲੇਹੋ ਨਾ ਸ਼ੂਸ਼ਕੋਏ,
ਤੇ ਇੱਕ ਗੱਲ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਨੇ ਮਸੰਦਾਂ ਨੂੰ ਆਖੇ ਵੀ ਖਾਲੀ ਕੋਈ ਨੀ ਜਾਣਾ ਚਾਹੀਦਾ ਜੀ, ਪ੍ਰਸ਼ਾਦਾ ਵੀ ਰੱਜ ਕੇ ਛਕਾਓ ਤੇ ਮਾਇਆ ਵੀ ਇਹਨਾਂ ਨੂੰ ਦਿਓ, ਕਹਿਣ ਲੱਗੇ। ਹਾਂਜੀ,
ਲੇ ਗਨ ਮਸੰਦ ਸਭ ਹੂਨ ਦੀ,
ਮਸੰਦਾਂ ਨੇ ਸਾਰਿਆਂ ਨੂੰ ਸੰਗਤ ਦੀ ਧੰਨ ਦਿੱਤਾ,
ਤੇਜ ਸੰਤ ਮਹੰਤਨ ਅਧਿਕ ਚੀਨ,
ਤੇ ਮਸੰਦ ਤੇ ਹੋਰ ਮਹੰਤ ਆਏ ਸੀਗੇ, ਕਈ ਮਤਾਂ ਦੇ ਸੰਤ ਆਏ ਸੀਗੇ। ਹਾਂਜੀ,
ਹਰਖੇ ਸਭੂ ਬਹੁ ਕਰ ਸਰਾਹੇ,
ਸਾਰੇ ਗੁਰੂ ਜੀ ਦੀ ਸਲਾਹਤਾ ਕਰ ਰਹੇ ਨੇ,
ਜਸ ਲਿਓ ਪ੍ਰਥਮ ਗੁਰ ਜਗ ਮਾਹੇ,
ਤੇ ਪਹਿਲਾ ਲੰਗਰ ਲਾਇਆ ਤੇ ਬੜਾ ਜਸ ਲਿਆ ਜੀ। ਸੋ ਇੱਥੋਂ ਤੱਕ ਇਹ ਪ੍ਰਸੰਗ ਸੀਗਾ ਅੱਜ ਦਾ, ਹੋਈਆਂ ਪੁੱਲਾਂ ਚੁੱਕਾਂ ਤੇ ਖਿਮਾ, ਥੋੜਾ ਜਿਹਾ ਲੰਗਰ ਦੇ ਸਵਾਦ ਵਿੱਚ ਸਮਾਂ ਜ਼ਿਆਦਾ ਲੱਗ ਗਿਆ ਜੀ, ਕਿਉਂਕਿ ਪ੍ਰਸ਼ਾਦਾ ਡਾਕਟਰ ਕਹਿੰਦੇ ਹੌਲੀ ਹੌਲੀ ਛਕਣਾ ਚਾਹੀਦਾ ਸੀ, ਅੱਜ ਕੇ ਆਖੋ ਵਾਹਿਗੁਰੂ। ਇਸ ਕਰਕੇ ਹੌਲੀ ਹੌਲੀ ਪ੍ਰਸੰਗ ਦੀ ਕਥਾ ਮੁਕਾਈ ਹੈ ਜੀ, ਮੈਨੂੰ ਮਾਫ਼ੀ ਕਿਹੋ, ਤੁਹਾਡੇ 7-8 ਮਿੰਟ ਵੱਧ ਲੈ ਗਿਆ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਜੀ, ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।